God of gonna put your tabana. God of gonna put your tabana. ਮਾਨਣਾ ਮਰਨ ਤੱਕ ਤੈਨੂੰ ਔਗਣ ਹੀ ਕਰਾਉਣੇ ਇਸ ਮਨ ਦੇ ਆਖੇ ਜੇ ਲੱਗ ਗਿਆ ਤੇ ਤੂੰ ਉੱਥੇ ਜਾ ਕੇ ਪਛਤਾਉਣਾ ਕਿਉਂਕਿ ਮਾਨਣਾ ਜੋ ਹੁਕਮ ਕੀਤਾ ਤੂੰ ਮੰਨਦਾ ਗਿਆ ਹੁਕਮ ਕੀ ਗਏ ਮਨੇ ਭਾਮ ਦੇ ਕੋਈ ਨਹੀਂ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜ਼ਖ ਚਾਲਿਆ ਦਿਸੇ ਖਰਾ ਡਰਾਵਣਾ ਕਰ ਔਗਣ ਉਸ ਵੇਲੇ ਫਿਰ ਮਨ ਪਛਤਾਉਂਦਾ ਉਸ ਵੇਲੇ ਪਛਤਾਉਣ ਦਾ ਕੀ ਹੈ ਜਦ ਚਿੜੀਆਂ ਚੁੱਕ ਗਈ ਖੇਤ ਬਾਣੀ 'ਚ ਵੀ ਆਉਂਦਾ ਇਸ ਕਰਕੇ ਜਿਹੜਾ ਪਛਤਾਉਣਾ ਹੁਣ ਪਛਤਾ ਇਹਨੂੰ ਹੁਣ ਸਾਂਭ ਇਹਦੇ ਨਾਲ ਇਹਦੀ ਦੋਸਤੀ ਨਾ ਪਾ ਇਹਨੇ ਤੈਨੂੰ ਸਦਾ ਔਗਣ ਨਹੀਂ ਉਭਾਰਨਾ ਵੀ ਆਹ ਕੰਮ ਕਰ ਔਗਣ ਕਰ ਨਾਮ ਜਪਣ ਵਾਲ ਨੂੰ ਇਹਨੇ ਢਿੱਲਾ ਢਿੱਲਾ ਰਹਿਣਾ ਬੁਰੇ ਕਾਮ ਕੋ ਉੱਠ ਖਲੋਇਆ ਨਾਮ ਕੀ ਵੇਲਾ ਸਿੱਧੀਆਂ ਸਤਨਾਂ ਵੈ ਇਸ ਕਰਕੇ ਇਸ ਇਹਦੇ ਨਾਲ ਦੋਸਤੀ ਛੱਡ ਦੇ ਔਰ ਇਹਦਾ ਜੋ ਹੁਕਮ ਚੱਲਦਾ ਹੈ ਨਾ ਇਹਦਾ ਹੁਕਮ ਬੰਦ ਕਰ ਅੰਦਰ ਹੁਕਮ ਕਾਹਦਾ ਮਨ ਸ਼ਬਦ ਜੋ ਗੁਰੂ ਬਾਬਾ ਆਪਣੇ ਸ਼ਬਦਾਂ 'ਚ ਕਹਿ ਰਿਹਾ ਉਹਦੇ ਮਗਰ ਚੱਲ ਇਹਦਾ ਹੁਕਮ ਨਾ ਮੰਨ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਨਾਮ ਨੂੰ ਅਰਦਾਸ ਰੂਪ ਹੋ ਕੇ ਕਹਿ ਉਹ ਅੰਦਰ ਸੁਣੀ ਕਹੀ ਬਣੇ ਅਰਦਾਸ ਦਾ ਮਤਲਬ ਹੈ ਅਰਦਾਸ ਰੂਪ ਹੋ ਕੇ ਜਿਹੜਾ ਤੂੰ ਨਾਮ ਜਪੇਗਾ ਉਹ ਅੰਦਰ ਹੈ ਉਹ ਸੁਣਿਆ ਜਾਏਗਾ ਉਹਦਾ ਅਤੇ ਜੇ ਤੂੰ ਇਹਦੇ ਹੁਕਮ ਸੁਣੇਗਾ ਇਹ ਨਹੀਂ ਉਹਨੇ ਮੰਨਣੇ ਕਿਉਂ ਕੂੜੇ ਕਮਾਣੇ ਕੂੜੋ ਹੋਵੇ ਇਹਨੇ ਕੂੜ ਦੇ ਕੰਮ ਕਰਨੇ ਤੂੰ ਵੀ ਕੂੜਾ ਹੋ ਜਾਣਾ ਅਤੇ ਨਾਨਕ ਜੇ ਤੂੰ ਸਿਫਤ ਕਰੇਗਾ ਨਰੋਲ ਨਾਮ ਜਪੇਗਾ ਤੂੰ ਵਿਗਾਸ ਜਾਏਗਾ ਇਸ ਕਰਕੇ ਸਾਰਾ ਸਲੋਕ ਬੜਾ ਸਿੱਧਾ ਮਨ ਦੇ ਉੱਤੇ ਐਨ ਆਇਆ ਵੀ ਮਨ ਦੇ ਨਾਲ ਦੋਸਤੀ ਛੱਡੋ ਜੋ ਸ਼ਬਦ ਕਹਿੰਦਾ ਹੈ ਲਾਈਨਾਂ ਕਹਿੰਦੀਆਂ ਹੈ ਉਹਦਾ ਆਖਾ ਮੰਨੋ ਮਨ ਜੋ ਕਹਿੰਦਾ ਕਿਉਂਕਿ ਉੱਥੇ ਉਸ ਮਨ ਦਾ ਹੁਕਮ ਅੰਦਰ ਨਹੀਂ ਚੱਲਣਾ ਅੰਦਰ ਜਿਹੜਾ ਸਾਹਿਬ ਬੈਠਾ ਉਹਦੇ ਅੱਗੇ ਬੇਨਤੀ ਰੂਪ ਹੋ ਕੇ ਨਾਮ ਜਪਣਾ ਹੀ ਠੀਕ ਬਣਦਾ ਇਸ ਕਰਕੇ ਨਾਲ ਕਿਆਣੇ ਉਹ ਦੂਜੀ ਕੀ ਹੈ ਦੂਜੀ ਕੀ ਹੈ
ਆਇਆ ਆਇਆ ਦੂਰੋਂ ਚੱਲ ਕੇ
ਆਇਆ
ਦੂਰੋਂ ਚੱਲ ਕੇ
ਹਾਂ
ਆਇਆ ਆਇਆ ਦੂਰੋਂ ਚੱਲ ਕੇ ਆਇਆ ਦੂਰੋਂ ਚੱਲ ਕੇ
ਮੈਂ ਤੱਕੀ
ਤਾਂ ਸਰ ਨਾਏ ਜੀਓ
ਇਹ ਤਿਆਗੇ ਮਨ ਕੀ ਮੱਤੜੀ ਸਾਰੇ ਦੂਜਾ ਪਾਉਂਦੀਓ
ਵੇ ਸਾਰੇ ਦੂਜਾ ਪਾਉਂਦੀਓ
ਇਹ ਵਸਤੂ ਅੰਦਰੇ ਵਸ ਸਮਾਵੇ
ਦੂਜੀ ਹੋਵੇ ਪਾਸੇ ਵਸਤੂ ਅੰਦਰੇ ਵਸ ਸਮਾਵੇ ਦੂਜੀ ਹੋਵੇ ਪਾਸੇ
ਇਹ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ
ਅਰਦਾਸੇ
ਇਹ ਕੂੜ ਕਮਾਣੇ ਕੂੜੋ ਹੋਵੇ ਇਸ ਮਨ ਨਾਲ ਤੂੰ ਦੋਸਤੀ ਕਰਦਾ ਹੈ ਨਾ ਇਹ ਇੱਦਾਂ ਜਿੱਦਾਂ ਪਾਣੀ 'ਚ ਲੀਕ ਕੱਢਣੀ ਹੋਵੇ ਪਾਣੀ ਖੜਾ ਹੋਵੇ ਉਹਦੀ ਜੇ ਇੱਕ ਲੀਕ ਕੱਢਦਾ ਉਂਗਲ ਨਾ ਉਹ ਮੋਹਰੇ ਮੋਹਰੇ ਕੱਢਦੇ ਜਾਓਗੇ ਪਿੱਛੇ ਪਿੱਛੇ ਮਿਟਦੀ ਜਾਓਗੀ ਕਹਿੰਦੇ ਇਹਦੇ ਨਾਲ ਦੋਸਤੀ ਕੀਤੀ ਕੋਈ ਕਿਤੇ ਲੇਖੇ ਨਹੀਂ ਹੈ ਜਿੰਨੀ ਮਰਜ਼ੀ ਇਹਨੂੰ ਤੂੰ ਖਿਲਾ ਲਾ ਜੋ ਕਰਦਾ ਇਹ ਕਿਤੇ ਲੇਖੇ ਨਹੀਂ ਪੈਣਾ ਇਹਦੇ ਆਖੇ ਲੱਗਣਾ ਨਾਲ ਇਹ ਆਣੇ ਦੋਸਤੀ ਵਡਾਰੂ ਸਿਉਨਿਓ ਵਡਾਰੂ ਕਹਿੰਦੇ ਲਾਸ਼ ਨੂੰ ਮੁਰਦੇ ਨੂੰ ਕਿਉਂ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਏ ਬੈ ਲੇਖਾ ਕਰ ਸਮਝਾਇਆ ਵੱਡਾ ਹੋਣ ਨੂੰ ਮਰਨਾ ਕਹਿੰਦਾ ਸੀ ਬਾਣੀ ਇਸੇ ਵਾਰ ਦੇ ਵਿੱਚ ਆਇਆ ਵੱਡਾ ਹੋਆ ਦੁਨੀਦਾਰ ਵੀ ਉਹ ਮਰ ਗਿਆ ਅਤੇ ਫਿਰ ਉਹਦੇ ਸੰਗਲ ਕੱਤ ਚਲਾਇਆ ਪੌੜੀ ਆਉਂਦੀ ਉੱਥੋਂ ਮੈਂ ਨੇ ਲੈਣੇ ਵੱਡਾ ਹੋਆ ਦੁਨੀਦਾਰ ਪਿਛਲੇ ਵੀ ਸਾਰੇ ਕਹਿੰਦੇ ਹੁੰਦੇ ਸੀ ਕੋਈ ਮਰ ਜਾਏ ਤਾਂ ਉਹਨੇ ਕਹਿੰਦੀ ਜੀ ਉਹ ਵੱਡਾ ਹੋ ਗਿਆ ਉਹਦੇ ਵਾਲਾ ਭੋਗ ਪੈ ਗਿਆ ਅਤੇ ਉਹ ਕਹਿੰਦੇ ਵੱਡਾ ਹੋ ਗਿਆ ਉਲਟੇ ਜੇ ਲਫ਼ਜ਼ ਆ ਸਾਰੇ ਬਣਾਏ ਅਤੇ ਉਹ ਲੇਕਿਨ ਇਹ ਪਿੰਡਾਂ ਥਾਂ ਦੇ ਲਫ਼ਜ਼ ਹੈ ਉਹੀ ਮਹਾਰਾਜ ਨੇ ਵਰਤੇ ਹੈ ਅਤੇ ਉਹ ਵਡਾਰੂ ਕਹਿੰਦੇ ਆ ਲਾਸ਼ ਨੂੰ ਜਿਹੜਾ ਮਰ ਜਾਵੇ ਉਹ ਲਾਸ਼ ਦੇ ਨਾਲ ਇੱਕ ਬੰਦਾ ਮਰਿਆ ਹੋਵੇ ਤੁਸੀਂ ਉਹਨੂੰ ਦੋਸਤ ਬਣਾ ਲਓ ਜਾ ਕੇ ਲਾਸ਼ ਨੇ ਇੱਦਾਂ ਹੈ ਮਨ ਨਾਲ ਦੋਸਤੀ ਕਰਨੀ। ਦੇਖੋ ਕਿੱਡਾ ਡੂੰਘਾ ਸਲੋਕ ਹੈ ਮਹੱਲੇ ਦੂਜਾ ਦਾ, ਨਾਲ ਆਣੇ ਦੋਸਤੀ ਵਾਲਾ
ਸੁਣੇ।
ਇਹ ਪਤਾ ਕਿਉਂ ਮਨ ਨੂੰ ਕਿਉਂ ਇਹਦੇ ਨਾਲ ਤਸ਼ਬੀਹ ਦਿੱਤੀ ਹੈ? ਮਨ ਕੋਈ ਅਸਲ ਚੀਜ਼ ਨਹੀਂ ਹੈ। ਮਨ ਇੱਕ ਜਿੱਦਾਂ ਖਿੱਦੋਂ ਹੁੰਦਾ ਨਾ ਲੀਰਾਂ ਦਾ, ਲੀਰ 'ਤੇ ਲੀਰ ਲਪੇਟੀ ਚੱਲੋ ਉਹ ਬੌਲ ਜਿਹਾ ਬਣ ਜਾਂਦਾ ਖਿੱਦੋਂ, ਉਹਦੇ 'ਤੇ ਇੱਕ ਲੀਰ ਲਾ ਦਿਉ ਦੂਸਰੀ ਲਾ ਦਿਉ ਮਗਰੋਂ ਕੁਛ ਵੀ ਨਹੀਂ ਹੈ। ਮਨ ਕੋਈ ਚੀਜ਼ ਨਹੀਂ ਹੈ। ਮਨ ਪੰਜ ਧਾਤੂਆਂ ਤੋਂ ਪੈਦਾ ਹੁੰਦਾ। ਪਿੱਛੇ ਅਸੀਂ ਅਭਿਆਸ ਦੀਆਂ ਟੇਪਾਂ 'ਚ ਇਹਨੂੰ ਖੋਜ ਆਏ ਹਾਂ ਵੀ ਪੰਜ ਤੱਤਾਂ ਧਾਤਾਂ ਤੋਂ, ਪੰਜ ਤੱਤਾਂ ਤੋਂ ਇਹ ਮਨ ਬਣਦਾ ਹੈ। ਔਰ ਮਨ ਸਾਡੇ ਖਿਆਲਾਂ ਦਾ ਹੀ ਇੱਕ ਵੱਡਾ ਸਾਰਾ ਗੇਂਦ ਬਣਿਆ। ਕਰਮ ਕਾਂਡ ਜਿੰਨੇ ਕੀਤੇ ਹੈ ਨਾ ਸਾਰੇ ਜਨਮਾਂ ਦੇ, ਉਹ ਸਾਰਾ ਇਕੱਠਾ ਹੋ ਕੇ ਅਤੇ ਅੰਦਰ ਇੱਕ ਮਨ ਬਣ ਜਾਂਦਾ। ਅਸਲ 'ਚ ਕੀ ਹੈ, ਜੇ ਉਹ ਸਾਰੀ ਚੀਜ਼ ਲੱਥ ਜਾਏ, ਹਰ ਇੱਕ ਚੀਜ਼ ਲੱਥ ਜਾਏ, ਤਾਂ ਫਿਰ ਇਹ ਜੋਤ ਸਰੂਪ ਹੀ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ। ਇਹਨੇ ਜਨਮ ਜਨਮ 'ਚ ਕਰਮ ਕਾਂਡ ਕਰਕੇ, ਪਾਪ ਧਰਮ ਜਾਂ ਨੇਕ ਪੁੰਨ ਜਿੰਨੇ ਵੀ ਕਰਮ ਕਾਂਡ ਹੈ, ਜਿਹੜੀ ਕਰਮ ਫਿਲਾਸਫੀ ਜਿਹਨੂੰ ਕਹਿੰਦੀ, ਉਹਦਾ ਇਹ ਮਨ ਬਣ ਜਾਂਦਾ। ਇਹ ਜਿਹੜਾ ਮਨ ਹੈ ਇਹੋ ਹੀ ਬੌਡੀ ਰਹਿ ਜਾਂਦੀ ਹੈ ਇੱਥੇ, ਲੇਕਿਨ ਮਨ ਨਾਲ ਆਤਮਾ ਦੇ ਇੱਕ ਭਾਰ ਹੈ। ਇਸ ਕਰਕੇ ਆਤਮਾ ਉੱਠ ਨਹੀਂ ਸਕਦੀ, ਤਾਂ ਉਸ ਪਰਮਾਤਮਾ 'ਚ ਜਾ ਕੇ ਮਿਲ ਨਹੀਂ ਸਕਦੀ। ਇਹਦੇ ਨਾਲ ਜਿੱਦਾਂ ਫਲੂਸ ਇੱਕ ਹੋਵੇ ਗੁਬਾਰਾ, ਉਹਦੇ ਨਾਲ ਪੰਜ ਵੱਟੇ ਬੰਨ੍ਹ ਦਿਉ ਭਾਰੇ ਧਾਕੇ ਦੇ ਨਾਲ, ਉਹਦੇ 'ਚ ਭਾਵੇਂ ਹਾਈਡਰੋਜਨ ਗੈਸ ਭਰੀ ਹੋਵੇ, ਉਹ ਜੇ ਉਹ ਵੱਟੇ ਨਾਲ ਹੋਣ ਤਾਂ ਉੱਡ ਜਾਏਗਾ, ਪਰ ਉਹਦੇ ਨਾਲ ਪੰਜਾਂ ਵੱਟਿਆਂ ਦਾ ਭਾਰ ਬੰਨ੍ਹ ਦਿਉ, ਉਹ ਫਲੂਸ ਉੱਥੇ ਖੜ੍ਹਾ ਰਹੂਗਾ। ਇਸ ਕਰਕੇ ਜਿਹੜੇ ਮਾਨ ਹੈ ਨਾ, ਇਹਦੇ ਨਾਲ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਵੱਡੇ ਵੱਟੇ ਹੈ ਨਾ, ਉਹਨਾਂ ਮਨ ਨੂੰ ਤਾਂ ਨਹੀਂ ਚੜ੍ਹਨ ਦਿੰਦੇ, ਕਿਉਂਕਿ ਮਨ ਨਾ ਚੜ੍ਹਨਾ ਹੈ। ਮਨ ਚੜ੍ਹਿਆ ਦਸਵੇਂ ਆਕਾਸ਼ ਤਿੱਥੇ ਊਂਘ ਨਾ ਭੁੱਖ ਹੈ, ਅਤੇ ਮਤਲਬ ਉਹ ਜਿੰਨੇ ਅਗਾਂਹ ਮੰਡਲ ਤੈਅ ਕਰਨੇ ਆ ਮਨ ਨਾਲ ਚੜ੍ਹਾਈ ਕਰਨੀ। ਏ ਤਰਾਹੇ ਪੱਤ ਪਵੜੀਆਂ ਚੜ੍ਹੀਏ ਹੋਏ ਅਕੀਸ, ਫਿਰ ਸੁਣ ਗੱਲਾਂ ਆਕਾਸ਼ ਕੀ। ਉੱਥੇ ਫਿਰ ਅਨਹਦ ਸ਼ਬਦ ਉਹ ਆਕਾਸ਼ ਦਾ ਸੁਣਦਾ ਹੈ। ਲੇਕਿਨ ਜੇ ਮਨ ਅੰਦਰੋਂ ਚੜ੍ਹਨਾ ਸ਼ੁਰੂ, ਮਨ ਭਾਰਾ ਹੋਏ ਆ ਉਹਨਾਂ ਪੰਜਾਂ ਵੱਟਿਆਂ ਨਾਲ, ਜੇ ਕੈਂਚੀ ਨਾਲ ਇੱਕ ਇੱਕ ਵੱਟਾ ਕੱਟਦੇ ਜਾਓ ਧਾਗਾ, ਜਦੋਂ ਅਖੀਰਲਾ ਕਟੋ ਗਿਆ ਉਹ ਜਾਣਾ ਗੁਬਾਰਾ। ਇਸ ਕਰਕੇ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਆ ਜਾਂਦੇ ਨੇ, ਬੰਦੇ ਦਾ ਮਨ ਚੜ੍ਹਨਾ ਸ਼ੁਰੂ ਹੋ ਜਾਂਦਾ। ਇਹ ਫਿਲੋਸਫੀ ਹੈ ਮਨ ਦੀ। ਮਨ ਇਟ ਸੈਲਫ ਕੋਈ ਚੀਜ਼ ਨਹੀਂ ਹੈ, ਇਹ ਆਪ ਹੀ ਅਸੀਂ ਭਾਰਾ ਕੀਤਾ। ਇਸ ਕਰਕੇ ਇਹ ਇਸ ਤਰ੍ਹਾਂ ਹੈ, ਇਸੇ ਕਰਕੇ ਕਿਹਾ ਵੀ ਮਨ ਨਾਲ ਦੋਸਤੀ ਕਰਨੀ ਹੈ। ਇਹਨੇ ਰਹਿਣਾ ਨਹੀਂ ਹੈ ਬੰਦਗੀ ਤੋਂ ਬਾਅਦ, ਇਹਨਾਂ ਨੇ ਤਾਂ ਦੋਸਤੀ ਕਰਨ ਦਾ ਫਾਇਦਾ ਨਹੀਂ, ਇਹ ਤਾਂ ਕੋਈ ਚੀਜ਼ ਹੀ ਹੈ ਨਹੀਂ। ਔਰ ਜੇ ਨਹੀਂ ਵੀ ਹੈ ਨਹੀਂ ਹੈ, ਤਾਂ ਸਾਰੀ ਚੀਜ਼ ਵੀ ਇਹੋ ਹੀ ਹੈ, ਜੋ ਕੁਛ ਕੀਆ ਸੋ ਮਨ ਕੀਆ। ਇਸ ਕਰਕੇ ਸਭ ਤੋਂ ਵੱਡੀ ਜਿਹੜਾ ਭਰਮ ਹੈ ਇਹ ਬਾਣੀ ਰਾਹੀਂ ਗਿਆਨ ਰਾਹੀਂ ਬੁੱਝਣਾ ਵੀ ਮਨ ਹੈ ਵੀ ਹੈ ਅਤੇ ਮਨ ਨਹੀਂ ਵੀ ਹੈ। ਇਸ ਕਰਕੇ ਫਿਲੋਸਫੀ ਇਹ ਸਮਝਣੀ ਹੈ ਵੀ ਇਹ ਭਾਰ ਹੈ ਆਤਮਾ ਦੇ ਨਾਲ, ਔਰ ਇਹ ਭਾਰ ਹੀ ਫਿਰ ਸਾਰੀਆਂ ਜੂਨਾਂ 'ਚ ਜਾਂਦਾ ਮਨ ਨਾਲ। ਜਿਹੜਾ ਆਤਮਾ ਹੈ ਉਹ ਆਪਣਾ ਬਾਹਰਲਾ ਲਿਫਾਫਾ ਐਨਵਲਪ ਬੌਡੀ ਦਾ, ਉਹ ਅਗਲੀ ਜੂਨ 'ਚ ਜਾ ਕੇ ਅਤੇ ਹੋਰ ਐਨਵਲਪ ਬਦਲ ਲੈਂਦਾ ਬੌਡੀ ਬਾਹਰਲੀ, ਲੇਕਿਨ ਅੰਦਰ ਉਸੇ ਕਬੂਤਰ ਕਹਿ ਲਓ, ਕੋਈ ਜਾਨਵਰ ਕਹਿ ਲਓ, ਸਾਰਿਆਂ ਦੇ ਅੰਦਰ ਉਹ ਜਿਹੜਾ ਮਨ ਪਿਛਲਾ ਆ ਰਿਹਾ ਨਾ, ਉਹ ਨਾਲ ਹੈ ਉਹਨਾਂ ਦੇ। ਮਨ ਅਤੇ ਆਤਮਾ ਨਾਲ ਹੈ, ਸਿਰਫ ਬੌਡੀ ਬਦਲਦੀ ਹੈ ਜੂਨਾਂ 84 ਲੱਖ 'ਚ, ਔਰ ਇਹ ਮਨ ਹੀ ਫਿਰ ਠੇਡੇ ਖਾਂਦਾ ਜਨਮ ਜਨਮ। ਕਿਉਂ? ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੂਨ ਵੱਲ ਵੱਲ ਉੱਤਰ। ਉਹ ਜਿੰਨੇ ਲਛਮੀ ਜਿੰਨੇ ਉਹਦਾ ਮੋਹ ਅਟੈਚਮੈਂਟ ਸੀ ਉਸ ਲਛਮੀ ਨਾਲ, ਸੱਪ ਦੀ ਜੂਨ 'ਚ ਜਾ ਕੇ ਉਹ ਮਨ ਹੀ ਹੈ ਅਤੇ ਆਤਮਾ ਹੈ ਨਾਲ। ਇਸ ਕਰਕੇ ਜਿਹੜਾ ਆਤਮਾ ਨਾਲੋਂ ਮਨ ਨੂੰ ਲਾਹ ਦੇਣਾ, ਇਹਨੂੰ ਕਹਿੰਦੇ ਬੰਦਾ ਮੁਕਤ ਹੋ ਜਾਣਾ। ਇਹ ਗੁਰੂ ਦਾ ਕੰਮ ਹੈ। ਗੁਰੂ ਇਹ ਕੰਮ ਕਰਦਾ ਵੀ ਇਹਦੇ ਨਾਲੋਂ ਉਹ ਪੰਜ ਭਾਰ ਕੱਟਦਾ, ਮਨ ਨੂੰ ਜੋਤ ਸਰੂਪ ਬਣਾਉਂਦਾ, ਔਰ ਫਿਰ ਜੋਤ 'ਚ ਜੋਤ ਰਲਦੀ ਹੈ, ਮਨ ਰਹਿੰਦਾ ਨਹੀਂ ਹੈ। ਇਸ ਕਰਕੇ ਸਾਰੀ ਫਿਲਾਸਫੀ ਆਹ ਹੈ। ਔਰ ਉਹ ਮਨ ਕਾਹਦੇ ਨਾਲ ਇਹ ਸਾਰੀਆਂ ਚੀਜ਼ਾਂ ਰਣਗੇ, ਉਹ ਹੈ ਨਾਨਕ ਸਿਫਤ ਵਿਗਾਸ। ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ, ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ। ਇਹ ਨਾਲ ਆਣੇ ਦੋਸਤੀ, ਇਹ ਨਾਲ ਆਣੇ ਦੋਸਤੀ, ਵਾਡਾਰੂ ਸਿਓ ਨੇ ਹੋ, ਵਾਡਾਰੂ ਸਿਓ ਨੇ ਹੋ, ਇਹ ਪਾਣੀ ਅੰਦਰ ਲੀਕ ਜੇ। अच्छा जे तू थोड़ा जे भी एदी आखे लग गया ना मन ना तेनू ना कहना अच्छा मैं नाम जप लेना थोड़ा जा तेरे आखे थोड़ा जा लग के ना इन्हें तेरे को कई सौ काम गलत कराने ये साइकोलॉजी है ये बड़ी गूढ़ी चीज है एक बारी बंदा ऐब च पै जाए ना मन दे आखे लग के फिर ऐब वो फिर छड़दा नहीं है वो फिर उस ऐब का ऐसा स्वाद पा देता मन वो फिर जो थोड़ा जहा दूसरे बन्ने बंदगी कर भी आऊगा ना वो सौ बारी उस थान जाऊ फिर ये है भी होए आना करे काम आ न सके रास जे एक आदि चंगी करे ये दूजी भी विरास नहीं विरास लहदा है इर्ज दवायत है हली इर्ज दूजी भी हली बिच है ये वेरासा है हली ये रास च ठीक नहीं होया चंडिया नहीं गया चंगी तरह इस करके बड़ा डूंगा श्लोक है होए आना करे काम आ न सके रास ये आखे लग के तू काम करेगा और रास का काम नहीं होएगा बेरासे काम कराएगा तेथों ते जे एक आदि चंगी करे जे तेरे आखे लग के एक आदि बारी ये नाम जप लेंदा है ना पर ये हली दवायत है यदा ख्याल रखी ये ताज़ा मरे आ पिछे दसिया से ना सानू ये ताज़ा मरिया हों कई बार ये ताजे मरे के उत्ते आ श्लोक है भी होए आना करे काम आ न सके रास जे एक आदि चंकी करे दूजी भी हली जी दवैत है बेरास है इस करके ये कहदे ना ठीक कहानी है अगे पढ़ी आई फिर बाबे नानक दी चाकर लगे चाकरी जे चलने कसने पाए ए हुरमत दिसनु ओ वजो भी दूना खाए जे ते अपने मालिक दे आखे लग के नाम जपता रहा इहदी तनखा भी बच जूगी इहनू होर भी मजूरी मिलूगी वो कहिंदे आ हुरमत तिसनू अगली बहुत ही इनू तनखा जेड़ा ओबीडियंट सर्वेंट होवे ना अपने ऑफिसर दा ते वो असूल है एक नौकरी करन दा भी ऑफिसर मस्ट बी प्लीज्ड साढ़े बापू जी दस्या करदे सी भी जिस दफ्तर च भी जिस च भी कम करो आ बाबे लाई बाबे नानक दी वह बहुत वारी पौड़ी पढ़ते होंदे सी सानू कहिंदे भाई जिथे भी नौकरी करदे हो ना बाबे नानक दी पौड़ी याद रखो चाकर लगे चाकरी जे चले खसमे पाए हुरमत तिसनू अगली वो वजह भी दूना खाए वो मतलब अफसर दी इज्जत करो वो इज्जत दे लायक हुंदे ने क्योंकि तथों उत्ते ने ते चाकरी जे दा नमक खांदे हो जां सब कुछ करदे हो जिस कंपनी दा ओबीडियंट होके काम करो तुहाडी तनखाह भी वध जूगी और तुहानू होर मजूरी भी मिलेगी ते जे खसमे करे बराबरी ते फिर गैरत अंदरे पाए कहते जे तू ओदी बराबरी कीती ना खसम दी फिर तू शर्मिंदा भी होएगा बहुत ते फिर वजो गवाए अगला तेरी अगली तनखाह भी जब्त कर लेनी उन्हें ते तेनू कढ़ देना बाहर मोहे मोह पाणा खाए ना फिर जुत्तियां पैंदियां इहो जे बंदे दे उत्ते जिहड़ा डिसओबीडियंट होवे इस करके जिहड़ी नौकरी करन दा जां बाबे दी भी रब दी भी नौकरी करन दा तरीका इहो है भी ओहदे अगे सलाम जवाब नहीं करना ओहदी बराबरी नहीं करनी ਉਹਦੀ ਬਰਾਬਰੀ ਕਿੱਦਾਂ ਕਰਦੇ ਹਾਂ ਅਸੀਂ ਆ ਜਿੰਨੇ ਸੰਤ ਟੋਲੇ ਹੈ ਨਾ ਇਹਨਾਂ ਦਾ ਸਾਰਾ ਸੰਤਿਜ਼ਮ ਔਰ ਡੇਰਾਬਾਜ਼ੀ ਸਾਰੀ ਤੁਰੀ ਇਸੇ ਤੋਂ ਕਿਉਂ ਕਿਸੇ ਨੂੰ ਮੁੰਡਾ ਦੇ ਦੇਣਾ ਕਿਸੇ ਨੂੰ ਰਿਧੀ ਸਿੱਧੀ ਦਿਖਾਲ ਦੇਣੀ ਕਿਸੇ ਨੂੰ ਕੁਛ ਕੱਢ ਦੇਣਾ ਓਏ ਭਾਈ ਇਹ ਰੱਬ ਦਾ ਹੱਕ ਹੈ ਤੁਸੀਂ ਜਿਹੜੀ ਕਰਾਮਾਤ ਜਾਂ ਕੋਈ ਚੀਜ਼ਾਂ ਦਿਖਾਲਣੀਆਂ ਜੇ ਕਿਸੇ ਨੂੰ ਵਰ ਸਰਾਪ ਦਿੰਦੇ ਹੋ ਜਾਂ ਕਿਸੇ ਦਾ ਕੰਮ ਪੂਰਾ ਕਰਦੇ ਹੋ ਉਹ ਮਾਲਕ ਬੈਠਾ ਹੈ ਉਹਨੇ ਸਭ ਨਿਬੇੜਾ ਕਰਨਾ ਹੈ ਤੁਸੀਂ ਵਿੱਚ ਕਿਉਂ ਪੈਂਦੇ ਹੋ ਤੁਸੀਂ ਉਹਦਾ ਨਾਮ ਜਪੀ ਚਲੋ ਸੌ ਵੇ ਜੀਆ ਆਪਣਾ ਕੀ ਆ ਬਾਬੇ ਨਾਨਕ ਤਾਂ ਇਹ ਕਹਿੰਦਾ ਵੀ ਸੌ ਵੇ ਜੀਆ ਆਪਣਾ ਕੀ ਆ ਇਹ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਆਏ ਮਨੁੱਖ ਇੱਦਾਂ ਤਾਂ ਮਹਾਰਾਜ ਦਸਮ ਪਾਤਸ਼ਾਹ ਕਹਿੰਦੇ ਲੈ ਮੇਰੇ ਚਾਰ ਸਾਹਿਬਜ਼ਾਦੇ ਮਾਰ ਸਿੱਟੇ ਮੇਰਾ ਪਿਓ ਵੀ ਮਾਰ ਸਿੱਟਿਆ ਮੈਂ ਕੀ ਲਿਆ ਰੱਬ ਕੋਲੋਂ ਉਹ ਨਹੀਂ ਭਾਈ ਉਹ ਭਾਣੇ 'ਚ ਰਹੇ ਹੈ ਕੋਈ ਸੰਤ ਇਸ ਚੀਜ਼ ਤੋਂ ਸਬਕ ਨਹੀਂ ਸਿੱਖਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੱਥ ਗਿਆ ਸਾਰੇ ਕਿਸੇ ਨਾਲ ਚੂ ਨਹੀਂ ਕੀਤੀ ਔਰ ਕਿਸੇ ਨਾਲ ਬਾਣੀ 'ਚ ਵੀ ਨਹੀਂ ਲਿਖਿਆ ਵੀ ਹਾਂ ਰੱਬ ਦੇ ਭਾਣੇ 'ਚ ਰਹੇ ਹੈ ਜੇ ਕਰਾਮਾਤ ਵੀ ਹੋਈ ਹੈ ਤਾਂ ਉਹ ਆਪ ਆਪਣੇ ਆਪ ਹੀ ਹੋ ਗਈ ਹੈ ਕਿ ਗੰਗਾ ਕੀ ਲਹਿਰ ਮੇਰੀ ਤੋੜੀ 'ਤੇ ਨਹੀਂ ਲਿਖਿਆ ਇੱਥੇ ਬਣਾਤਾ ਜੀ, ਕਬੀਰ ਸਾਹਿਬ ਐਡੇ ਭਗਤ ਹੋਏ, ਉਹਨਾਂ ਨੇ ਜੰਜੀਰ ਤੋੜ ਸਿੱਟੀ ਸੀ ਜਿਸ ਵੇਲੇ ਉਹਨੂੰ, ਉਹ ਨਹੀਂ ਟੁੱਟੀ ਜੰਜੀਰ, ਆਪੇ ਟੁੱਟ ਗਈ ਸੀ। ਉਹ ਫੇਰ ਦਿਆ ਦੇਹਰਾ ਨਾਮੇ ਕੋ, ਨਾਮੇ ਨਾਲ ਤਾਂ ਨਹੀਂ ਫੇਰਿਆ, ਫੇਰ ਦਿਆ ਦੇਹਰਾ ਨਾਮੇ ਕੋ, ਨਾਮੇ ਨੂੰ ਦੇਵਰਾ ਰੱਬ ਨਾ ਫੇਰਿਆ ਸੀ। ਫਿਰ ਪਾਖੰਤਨ ਬਾਜ ਵਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ, ਮੈਂ ਆਪ ਮੇਰਾ ਕੀ ਆ ਕਛੂ ਨਾ ਹੋਏ, ਕਰੇ ਰਾਮ ਹੋਏ ਸੋ। ਉਹ ਭਗਤਾਂ ਨੂੰ ਆਪਣੇ ਆਪ ਹੀ ਉਹਨਾਂ ਦੇ ਕੰਮ ਉਹ ਆਪ ਹੀ ਆਣ ਕੇ ਕਰਦਾ। ਸੇਵਕ ਕੋ ਨਿਕਟੀ ਹੋਏ ਦਿਖਾਵੇ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਅਤੇ ਉਹਦੇ ਕਾਰਜ ਸਾਰੇ ਆਪ, ਜਹਾਂ ਜਹਾਂ ਕਿਰਤ ਸੇਵਕ ਕੀ ਤਹਾਂ ਤਹਾਂ ਸਭ। ਉਹ ਤਾਂ ਨਹੀਂ ਹੁਕਮ ਤੋਂ ਉਹ ਉੱਥੇ ਰਹਿੰਦੀ ਹੈ, ਉਹ ਆਪੇ ਕਰਦਾ ਰਹਿੰਦਾ ਸਭ ਕੁਛ ਕੰਮ। ਇਸ ਕਰਕੇ ਜਿਹੜਾ ਆਹ ਪੌੜੀ ਦਾ ਭਾਵ ਹੈ, ਇਹ ਜਿਹੜਾ ਸੰਤ ਟੂ ਸਾਰਾ, ਉਹ ਬੀਬੀ ਉਹ ਤੂੰ ਖੰਡ ਪਾਠ ਰਖਾ, ਤੂੰ ਕੰਮ ਕਰਾਉਣਾ ਅਤੇ ਆਹ ਕਰਾ, ਤੂੰ ਆਹ ਕਰਾ, ਆਹ ਉਹ ਸਾਰਾ ਡੇਰਿਆ ਉੱਥੇ ਲੈ ਜੀ, ਆਹ ਬਾਬੇ ਬੁੱਢੇ ਦੀ ਬੀੜ 'ਚ, ਆਹ ਛੇਵੇਂ ਪਾਤਸ਼ਾਹੀ ਨੂੰ, ਉਹਨਾਂ ਦੇ ਗੁਰੂ ਅਰਜਨ ਪਾਤਸ਼ਾਹ ਦੇ ਮਹਿਲ ਤੋੜ ਦਿੱਤੇ, ਬਾਬਾ ਬੁੱਢਾ ਜੀ ਉਹ ਉੱਥੇ ਬੀੜ 'ਚ ਸਾਰਾ ਮੁੰਡਾ ਲੈ ਕੇ ਬੈਠਾ ਹਰਗੋਬਿੰਦ ਸਾਹਿਬ। ਉਹ ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦ ਦੇ ਰਹੇ ਨੇ ਵੀ ਗੁੱਜੀ ਛਿੰਨੀ ਨਾਹੀ ਬਾਤ, ਗੁਰੂ ਨਾਨਕ ਤਿੱਠਾ ਕਿੰਨੀ ਦਾ। ਇਹ ਐਵੇਂ ਕਹਾਣੀ ਉਹ ਜਿੱਦਾਂ ਮਹਾਂਭਾਰਤ ਦੀ ਕਹਾਣੀ ਦਸ਼ਰਥ ਦੀ ਬਣਾਈ ਹੈ ਨਾ, ਇਹਨੇ ਸੂਰਜ ਪ੍ਰਕਾਸ਼ ਵਾਲਿਆਂ ਨੇ ਉਹ ਕਹਾਣੀ ਝੂਠੀ ਬਣਾ ਦਿੱਤੀ। ਦਸ਼ਰਥ ਵਾਂਗੂ ਵੀ ਉਹ ਨੰਗੇ ਪੈਰੀ ਆਪਣੇ ਪੁੱਤਰ ਲੈਣ ਗਿਆ ਸੀ ਰਿਸ਼ੀ ਕੋਲ, ਹੂਬ ਹੂ ਉਹ ਕਹਾਣੀ ਸਾਰੀ ਕੱਢ ਦਿੱਤੀ ਜਿਹੜੀ ਅਸੀਂ ਸਾਰੀ ਝੂਠੀ ਕਰਕੇ ਸਾਬਤ ਕਰਿਆ ਹੈ। ਅਤੇ ਪੰਜ ਔਰ ਉਹ ਐਸੇ ਝੂਠ ਹੈ ਜਿਹਦਾ ਕੋਈ ਹਿਸਾਬ ਹੀ ਨਹੀਂ ਹੈ, ਹੂਬ ਹੂ ਉਹ ਉਸੇ ਕਹਾਣੀ ਦੀ ਨਕਲ ਕਰਕੇ ਅਤੇ ਉਹਨਾਂ ਨਾਲ ਬਾਬੇ ਦੀ ਬੀੜ 'ਚ। ਔਰ ਉੱਥੇ ਤੁਸੀਂ ਜਾ ਕੇ ਦੇਖ ਲਓ, ਆਹ ਮੇਰੇ ਸਾਥੀ ਗਏ ਆ, ਮੂਵੀ ਬਣਾ ਕੇ ਲਿਆਉਂਦੀ ਹੈ ਅਸੀਂ ਉੱਥੇ ਨਾ, ਮਟਕੀ ਸਿਰ 'ਤੇ ਰੱਖ ਕੇ ਜਿੱਦਾਂ ਮਹਿਲ ਜਾਂਦੇ ਆ ਨਾ, ਐਨ ਬੀਬੀਆਂ ਜਾਂਦੀਆਂ ਉੱਥੇ, ਉੱਥੇ ਲੱਸੀ ਅਤੇ ਉਹ ਮਿਲਦੇ ਆ, ਜਿੱਦਾਂ ਬਾਬੇ ਨਾਲ ਡੰਡਾ ਭੰਨਿਆ ਸੀ ਜੀ, ਹੈ ਪੁੱਤ ਬਖਸ਼ਿਆ। ਉਹ ਯਾਰ ਕਿੱਦਾਂ, ਕੀ ਸਿੱਖ ਵੀ ਇੰਨੇ ਬੁੱਧੂ ਨੇ, ਉਹ ਸਾਰੀ ਕਹਾਣੀ ਸੱਚੀ ਮੰਨ ਕੇ ਉੱਥੇ ਹਾਲੀ ਤੱਕ ਉੱਦਾਂ ਹੀ ਜਾਂਦੀਆਂ, ਸਭ ਕੁਛ ਲੈਣ ਸਭ ਕੁਛ। ਮੈਂ ਉੱਥੇ ਦਾ ਕੰਸਟਰਕਸ਼ਨ ਡਿਵੀਜ਼ਨ, ਮੈਂ SDO ਰਿਹਾ ਉਸ ਇਲਾਕੇ ਦਾ, ਮੈਂ ਦੇਖ ਦੇਖ ਕੇ ਹੈਰਾਨ ਰਹਿ ਗਿਆ। ਐਸੀ ਉਹ ਬੇਸਲੈਸ ਕਹਾਣੀ ਜਿਹਦਾ ਕੋਈ ਹਿਸਾਬ ਨਹੀਂ। ਉਹ ਕੀ ਹੈ, ਉਹ ਇਹੋ ਹੈ ਭਈ ਬਾਬਾ ਬੁੱਢਾ ਰੇਖ 'ਚ ਮੇਖ ਮਾਰ ਸਕਦਾ। ਉਹ ਜੀ ਸੰਤ ਕਹਿੰਦੇ ਜੀ, ਸੰਤਾਂ ਨੂੰ ਜਾਓ ਜੀ, ਉਹ ਰੇਖ 'ਚ ਮੇਖ ਮਾਰ ਦਿੰਦੇ। ਉਹ ਪੈ ਉਹ ਉਹ ਜਿੱਦਾਂ ਉਹ ਮਟਰਨਿਟੀ ਵਾਰਡ ਦੇ ਇੰਚਾਰਜ ਹੁੰਦੇ ਆ ਸੰਤ, ਉਹ ਸਾਰੇ ਉਹ ਵੀ ਐਨ ਤਾੜ ਜਾਂਦੇ ਨੇ ਵੀ ਕਿਹੜੀ ਕਿਹੜੀ ਬੀਬੀ ਹੈ ਜਿਹਦੇ ਕੋਈ ਨਿਆਣਾ ਨਹੀਂ ਹੈ। ਉਹ ਆਲੇ ਦੁਆਲੇ ਉਸੇ ਘਰਾਂ ਮਾਰ ਜੀ ਸਭ ਹੈ ਐਸੀਆਂ। ਮੈਂ ਭਾਈ ਸਾਹਿਬ ਜੀ 70 ਸਾਲ ਦੀ ਉਮਰ ਮੇਰੀ ਹੋ ਚੁੱਕੀ, ਮੈਂ ਉਹ ਪਖੰਡ ਦੇਖੇ ਹੈ ਨਾ, ਮਹਾਰਾਜ ਇਹਨਾਂ ਤੂੰ ਬਚਾ ਲੈ। ਔਰ ਆਹ ਬਾਣੀ ਦੀ ਲੋ ਜੇ ਕਿਤੇ ਲੱਗ ਜਾਏ ਇਹਨਾਂ ਨੂੰ, ਭਈ ਤੁਸੀਂ ਆਹ ਜਿਹੜੀ ਮਹੱਲੇ ਦੂਜੇ ਨਾਲ ਕਹੀ ਹੈ ਤੁਸੀਂ, ਜਾਂ ਪੌੜੀ ਹੈ ਬਾਬੇ ਨਾਨਕ ਦੀ ਬਾਰ 'ਚ, ਉਹਦੇ ਤੂੰ ਡਰੋ ਭਈ ਜੇ ਤੁਸੀਂ ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹ ਪਾਉਣਾ ਹੈ। ਜੁੱਤੀਆਂ ਖਾਓਗੇ ਦਰਗਾਹ ਦੇ ਵਿੱਚ, ਔਰ ਤੁਹਾਡੀ ਅਗਲੀ ਜਿਹੜੀ ਵੀ ਜਿੰਨੀ ਤੁਸੀਂ ਕਮਾਈ ਕੀਤੀ ਨਾਮ ਦੀ ਸਾਰੀ ਖੇਹ ਖਵਾ ਲੈਂਦੇ ਹੋ। ਹੁੰਦਾ ਕੀ ਹੈ ਵੀ ਜਿਹੜਾ ਗੁੜ ਹੁੰਦਾ ਨਾ, ਉਹਦੇ 'ਤੇ ਮੱਖੀਆਂ ਤਾਂ ਆਉਣੀਆਂ ਹੀ ਆ, ਉਹ ਮੱਖੀਆਂ ਖੰਭ ਖਵਾ ਜਾਂਦੀਆਂ, ਅਤੇ ਗੁੜ ਪਤਾ ਕੀ ਹੋ ਜਾਂਦਾ, ਉਹ ਗੁੜ 'ਤੇ ਹੱਗ ਵੀ ਦਿੰਦੀਆਂ, ਗੁੜ ਮੈਲਾ ਹੋ ਜਾਂਦਾ, ਗੁੜ ਦੀ ਭੇਲੀ ਮੈਲੀ ਹੋ ਜਾਂਦੀ ਹੈ, ਮੱਖੀਆਂ ਖੰਭ ਖਵਾ ਜਾਂਦੀਆਂ, ਮਿਲਦਾ ਕਿਸੇ ਨੂੰ ਕੁਛ ਨਹੀਂ ਹੈ। ਇਸ ਕਰੀ ਜੇ
ਖਸਮੇ ਕਰੇ ਬਰਾਬਰੀ, ਜੇ ਖਸਮੇ ਕਰੇ
ਕਹਿੰਦੇ ਆ ਅਗਲਾ ਜਿਹੜਾ ਤੂੰ ਕਮਾਈ ਕੀਤੀ ਹੈ ਨਾ ਨਾਮ ਦੀ, ਅਗਲਾ ਉਹ ਸਾਰਾ ਕੁਝ ਤਬਾਹ ਹੋ ਗਿਆ।
ਵਜੋ ਹੋ
ਉਹ ਭਾਈ ਜਿਹੜਾ ਰੱਬ ਦੇਣ ਵਾਲਾ ਹੈ ਨਾ, ਉਹਨੂੰ ਕਹਿ ਮੂੰਹ ਨਾ, ਉਹਦਾ ਨਾਮ ਜਪ
ਜਿਸ ਦਾ
ਸ਼ਾਬਾਸ਼ ਨਾਲ ਲਫ਼ਜ਼ ਨਹੀਂ ਹੈ, ਅਸੀਂ ਕੌਣ ਹੁੰਦੇ ਉਹਨੂੰ ਸ਼ਾਬਾਸ਼ ਦੇਣ ਵਾਲੇ। ਤਿਸ ਕਹੀ ਹੈ ਉਹਨੂੰ, ਕਹੀ ਚੱਲ ਤੂੰ, ਫਿਰ ਤੈਨੂੰ ਦਰਗਾਹ 'ਚ ਸ਼ਾਬਾਸ਼ ਮਿਲੇ। ਬੜੇ ਡੂੰਘੀ ਪੌੜੀ ਹੈ, ਸ਼ਾਬਾਸ਼ ਹੈ ਫਿਰ ਤੈਨੂੰ ਸਾਬ ਆਸੇ ਹੋਏਗੀ ਦਰਗਾਹ ਚ ਜਾ ਕੇ ਜੇ ਤੂੰ ਉਹਨੂੰ ਕਹਿੰਦਾ ਗਿਆ
ਤਿਸ ਕਹੀਏ ਤਿਸ ਕਹੀਏ ਤਿਸ ਕਹੀਏ ਤਿਸ ਕਹੀਏ
ਸੋ ਕਹੋ ਟਲ ਗੁਰ ਸ਼ਾਬਾਸ਼ ਮਿਲਣ ਲੱਗੀ ਇਹ ਦਰਸ਼ਨ ਪਰਸਿਆ ਗੁਰੂ ਦੇ ਇਹ ਜਨਮ ਮਰ ਜਾਏ ਕਹੋ 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 ਇਹ ਕਹੋ ਨਾਲ ਕਰ ਸੇ ਮਹਿਲ ਸਹਿਜ ਸੁਭਾਏ ਸੋ ਕਹੋ ਨਾਲ ਕਰ ਸੇ ਕਹੋ ਲੋੜ ਨਹੀਂ ਹੈ ਸਵੇਰੇ ਕੇਸੀ ਇਸ਼ਨਾਨ ਕਰਨ ਦੀ ਤੜਕੇ ਔਖਾ ਨਾ ਹੋਈ ਸਹਿਜ ਸਵਾਈ ਮਾਰੇ ਕਹੋ ਨਾਮ ਦਾ ਕੀ ਕਹਿਣਾ ਸਹਿਜ ਸਵਾਈ ਜਿੱਦਾਂ ਸਿਹਤਮੰਦ ਹੈ ਉੱਦਾਂ ਐਵੇਂ ਅਲਾਰਮ ਰੱਖ ਕੇ ਇੱਕ ਦਿਨ ਉੱਠ ਲਏਗਾ ਚੌਥੇ ਦਿਨ ਪੁੱਠਾ ਹੋ ਕੇ ਪੈ ਜਾਏਗਾ ਸਵੇਰੇ ਨੌਕਰੀ ਵੀ ਕਰਨੀ ਹੈ ਸਭ ਕੁਛ ਕਰਨਾ ਹੈ ਉੱਥੇ ਨੌਕਰੀ ਤਾਂ ਉਂਘਦਾ ਫਿਰੇਗਾ ਉਨ੍ਹਾਂ ਕੁ ਕਰ ਸਹਿਜ ਸਵਾਏ ਸੋ ਕਹੋ ਸਭ ਖੋਲਿਆ ਜੀ ਹੋਵੇ ਸਿਫਤ ਕਿਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਸੁਖੋ ਟਲ ਗੁਰ ਸੇਵੀਏ ਐਨ ਸਾਨੂੰ ਵੀ 30 ਸਾਲ ਅਸੀਂ ਸੁਖੋ ਟਲ ਹੀ ਸਮਝਦੇ ਰਹੇ ਆਹੋ ਹੁਕਮਨਾਮਾ ਲੈਣ ਲੱਗੇ ਪੁਜਾਰੀ ਕੀ ਕਰਦੇ ਸੁਖੋ ਟਲ ਗੁਰ ਸੇਵੀਏ ਐਨ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਪਰਸੀਏ ਕਹਿੰਦੇ ਉਹ ਤੇ ਪਰਸਿਆਂ ਤੇ ਕਹਿੰਦੇ ਹੀ ਨਹੀਂ ਦਰਸ਼ਨ ਪਰਸੀਏ ਗੁਰੂ ਕੇ ਫਿਰ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਹੋਣਗੇ ਨਾ ਉਹਨਾਂ ਨੂੰ ਐਂ ਹੱਥ ਲਾ ਕੇ ਨਾ ਐਂ ਆਖਣ ਲੈ ਓਏ ਇਹ ਪੱਤਰਿਆਂ ਨੂੰ ਹੱਥ ਲਾ ਕੇ ਗੁਰੂ ਉਹ ਫਿਰ ਜਿਹੜੀ ਚੌਰ ਕਰਨ ਵਾਲਾ ਹੋ ਗਿਆ ਨਾ ਉਹ ਲਾਗਲਾ ਇੱਕ ਹੋਰ ਆਇਆ ਹੁੰਦਾ ਨੌਕਰੀ 'ਤੇ ਜਾਣਾ ਹੁੰਦਾ ਜੀ ਮੈਨੂੰ ਵੀ ਦਰਸ਼ਨ ਕਰਾ ਦਿਓ ਓਏ ਆਹ ਦਰਸ਼ਨ ਇਹਦੇ ਨੇ ਜਨਮ ਭਰ ਮੁੱਕ ਜਾਣਾ ਤੁਹਾਡਾ ਜਨਮ ਭਰ ਮੁੱਕਣੇਗਾ ਜਿਹੜਾ ਅੰਦਰ ਗੁਰੂ ਦੇ ਨਾਲ ਵਿੱਚ ਮਿਲ ਜਾਓਗੇ ਉਹ ਹੈ ਦਰਸ਼ਨ ਪਰਸਿਆ ਸ਼ਾਬਾਸ਼ ਮਿਲੇਗੀ ਫਿਰ
ਨਾਨਕ ਹੁਕਮ ਨਾ ਚੱਲ ਨਾਨਕ ਹੁਕਮ ਨਾ ਚੱਲ
ਆਹ ਵੈ ਅਖੀਰਲੀ ਪੌੜੀ ਦਾ ਜਿਸਟ ਅਖੀਰਲੀ ਨਿੱਕੀ ਜਿਹੀ ਲਾਈਨ ਵੀ ਅੰਦਰ ਰੱਬ ਹੈ ਇਹਦੇ ਅੱਗੇ ਹੁਕਮ ਨਹੀਂ ਚੱਲਣਾ ਮਨ ਦਾ ਜਿਹੜਾ ਸਦਾ ਹੀ ਹੁਕਮ ਕਰਦਾ ਰਹਿੰਦਾ ਅਤੇ ਤੂੰ ਉਹਦੇ ਆਖੇ ਲੱਗਦਾ ਰਹਿਣਾ ਉਹਦੇ ਅੱਗੇ ਅਰਦਾਸ ਰੂਪ ਹੋ ਜਾ ਅੰਦਰ ਹੀ ਇਸ ਮਨ ਨੂੰ ਕਹਿ ਅਰਦਾਸ ਕਰ ਉਸ ਰੱਬ ਅੱਗੇ
ਨਾਨਕ ਹੁਕਮ ਨਾ ਚੱਲ ਨਹੀਂ ਨਾਨਕ ਹੁਕਮ ਨਾ ਚੱਲ ਨਹੀਂ ਨਾਲ ਖਸਮ ਚੱਲੇ ਅਰਦਾਸ ਨਾਲ ਖਸਮ ਚੱਲੇ ਅਰਦਾਸ ਨਾਨਕ ਹੁਕਮ ਨਾ ਚੱਲ ਨਹੀਂ ਨਾਨਕ ਹੁਕਮ ਨਾ ਚੱਲ ਨਹੀਂ
ਹੁਣ ਇਸ ਹੁਕਮ ਨੂੰ ਉਹ ਹੁਕਮ ਮੰਨ ਲਓਗੇ ਹੁਕਮ ਰਜਾਈ ਚੱਲਣਾ ਅੱਜ ਅਸੀਂ ਉਹ ਭੇਦ ਖੋਲਣਾ ਹੈ ਵੀ ਹੁਕਮ ਦੋ ਮਹਿਨਿਆਂ 'ਚ ਆਏਗਾ ਇੱਕ ਆਏਗਾ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬਜਾਏ ਜੀ ਜਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਜਿਹੜਾ ਅਕਾਲ ਪੁਰਖ ਦਾ ਵੱਡਾ ਹੁਕਮ ਹੈ ਇੱਕ ਮਨ ਦਾ ਵੀ ਹੁਕਮ ਹੈ। ਇਹਨਾਂ ਸਲੋਕਾਂ 'ਚ ਉਹ ਹੁਕਮ ਡਿਸਕਸ ਕੀਤਾ ਗਿਆ। ਇਸ ਕਰਕੇ ਜੇ ਮਨ ਦੇ ਆਖੇ ਤੂੰ ਲੱਗਦਾ ਰਿਹਾ ਮਨ ਨਾਲ ਹੁਕਮ ਅਤੇ ਚਤਰਾਈ ਵੱਲ ਲਾਉਣਾ, ਅਤੇ ਅਸੀਂ ਮਹੱਲੇ ਪਹਿਲੇ ਦਾ ਹੀ ਉਹ ਸ਼ਬਦ ਲੈਂਦੇ ਹਾਂ ਭਈ ਕਿਸੇ ਨਾ ਅੱਜ ਸਿੱਧਾ ਰੱਬ ਨੂੰ ਨਹੀਂ ਪਾਇਆ ਜਿਹਨੇ ਆਪਣੇ ਮਨ ਦੇ ਹੁਕਮ ਮੰਨੀ ਗਿਆ ਜਾਂ ਮਨ ਦੀਆਂ ਹਿਕਮਤਾਂ। ਹਿਕਮਤ ਉਰਦੂ ਦਾ ਲਫਜ਼ ਹੈ, ਸਾਡੇ ਬ੍ਰਹਮ ਗਿਆਨ ਦਾ ਲਫਜ਼ ਇਹਨੂੰ ਚਤਰਾਈ ਕਿਹਾ ਹੈ। ਅਤੇ ਆਮ ਅੱਜ ਕਿਹੜਾ ਵਰਤ ਰਿਹਾ ਉਹ ਬੁੱਧੀਜੀਵ ਇਹਨੂੰ ਕਹਿੰਦੇ ਨੇ, ਇੰਟਲੈਕਚੁਅਲਸ ਲੋਕ, ਬੁੱਧੀਜੀਵ, ਚਤਰਾਈ ਵਾਲੇ। ਨਾਮ ਨਹੀਂ ਜਪਣਾ, ਬਾਕੀ ਸਭ ਕੁਛ ਇੰਟਲੈਕਚੁਅਲਿਜ਼ਮ ਕਰਨੀ ਜਾਂ ਇਸ ਕਰਕੇ ਮਹਾਰਾਜ ਨਾ ਉਹਨੂੰ ਚਤਰਾਈ ਲਿਖਿਆ ਹੈ। ਅਤੇ ਉਰਦੂ ਦਾ ਲਫਜ਼ ਹੈ ਹਿਕਮਤ। ਇਸ ਕਰਕੇ ਤੂੰ ਬਹੁਤੀ ਮਨ ਨੂੰ ਹਿਕਮਤ ਨਾ ਕਰਨ ਦੇ, ਇਹਦੇ ਮਨ ਦੇ ਹੁਕਮ ਅਤੇ ਇਹਦੀ ਹਿਕਮਤ ਸਮਝ। ਇਹਨੇ ਤੈਨੂੰ ਸਦਾ ਚਤਰਾਈ ਕਰਾਉਣੀ ਇਸ ਮਨ ਨਾਲ, ਅਤੇ ਤੈਨੂੰ ਸਦਾ ਹੁਕਮ ਕਰਨੇ, ਤੂੰ ਇਹਦੇ ਆਖੇ ਲੱਗਣਾ। ਇਸ ਕਰਕੇ ਮਹਾਰਾਜ ਇੱਥੋਂ ਇਹ ਸ਼ਬਦ ਲੈਂਦੇ ਨੇ ਰਹਾਉ ਦਾ, ਵੀ ਇਸ ਚੀਜ਼ ਨਾਲ ਕਦੀ ਕਿਸੇ ਨਾਲ ਅੱਜ ਸਿੱਧਾ ਰੱਬ ਨੂੰ ਨਹੀਂ ਉਹ ਮਿਲ ਸਕਦਾ ਜਿਹੜਾ ਮਨ ਦੇ ਹੁਕਮ ਅਤੇ ਚਤਰਾਈਆਂ ਮੰਨੇ। ਪੜ੍ਹ ਲਿਆ ਸੀ ਐਨ ਚੰਗੀ ਤਰ੍ਹਾਂ ਸਲੋਕ, ਉਹਦੇ 'ਚ ਹੁਣ ਬਾਬੇ ਨਾਨਕ ਦਾ ਸ਼ਬਦ ਲੈਣ ਲੱਗੇ ਵੀ ਇਹਦੇ ਮਨ ਦੇ ਹਿਕਮਤ ਅਤੇ ਹੁਕਮ ਸਮਝਣੇ ਪੈਣੇ ਹੈ। ਇਸ ਕਰਕੇ ਰਾਹੋ ਦੀ ਤੁਕ ਦੇ ਰਹੇ ਨੇ
ਹਿਕਮਤ।
ਸ਼ਬਦ ਘਰ ਦੂਜੇ 'ਚ ਲਿਖੇ ਆ ਅਤੇ ਅਸੀਂ ਉਸੇ ਘਰ 'ਚ ਗਾ ਰਹੇ ਹਾਂ
ਹਿਕਮਤ।
ਤੱਤੇ ਨੂੰ ਸਿਆਰੀ ਹੈ, ਮੰਮੇ ਨੂੰ ਸਿਆਰੀ ਹੈ, ਅਤੇ ਉਹ ਹੁਕਮ ਨਹੀਂ ਸਮਝਣਾ ਜਿਹੜਾ ਹੁਕਮ ਰਜਾਈ ਵਾਲਾ ਰੱਬ ਦਾ ਹੁਕਮ ਹੈ, ਇਹ ਆ ਮਨ ਦਾ ਹੁਕਮ ਆ।
ਹਿਕਮਤ ਹੁਕਮੇ ਨਾ ਪਾਇਆ
ਸਾਚੇ ਮਿਲੋ ਮੇਰੀ ਮਾਏ,
ਕਿਉਂ ਕਰੇ ਸਾਚੇ ਮਿਲੋ ਮੇਰੀ ਮਾਏ।
ਹੋਰ ਧਿਆਨ ਨਾਲ ਦੇਖਣੀ ਹੈ, ਮਾਏ ਵਿੱਚ ਲਫਜ਼ ਆਇਆ ਹੈ। ਕਈ ਥਾਂ ਬਾਬਾ ਲਫਜ਼ ਆਊਗਾ ਰਹਾਉ ਦੀ ਤੁਕ 'ਚ, ਕਈ ਥਾਂ ਮੇਰੇ ਭਾਈ ਮੀਤ ਆਊਗਾ, ਕਈ ਥਾਂ ਕੋਈ ਸ਼ਬਦ ਆਊਗਾ ਬਾਬਾ ਭਾਈ ਫਿਰ ਮੂੜਾ ਹੋਰ ਕਈ ਸ਼ਬਦ। ਇੱਥੇ ਮਾਂ ਕਿਉਂ ਆਇਆ? ਕਹਿੰਦੇ ਆ ਨਾ ਵੀ ਸਭ ਤੋਂ ਔਖਾ ਕੰਮ ਕਰਨ ਲੱਗੇ ਤਾਂ ਫਿਰ ਮਾਂ ਚੇਤੇ ਆ ਜਾਂਦੀ। ਇਹ ਸ਼ੈਲੀ ਹੈ ਸਾਰੀ ਪੋਇਟਰੀ ਦੀ, ਜਿਹੜੀ ਬਾਣੀ ਦੀ। ਜਿੱਥੇ ਜਿੱਥੇ ਮੁਸ਼ਕਿਲ ਕੰਮ ਹੋਏਗਾ ਨਾ ਉੱਥੇ ਮਹਾਰਾਜ ਨਾ ਮਹੱਲੇ ਪਹਿਲੇ ਨਾ ਮਾਂ ਲਿਖਿਆ ਹੋਊ। ਕਿੱਦਾਂ? ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣ ਔਖਾ ਸਾਚਾ ਨਾਂ, ਸਾਚੇ ਨਾਮ ਕੀ ਲਾਗੇ ਭੂਖ, ਉੱਤ ਭੁੱਖੇ ਖਾਂ ਚਲੀਏ ਦੂਖ, ਸੋ ਕਿਉਂ ਵਿਸਰੇ। ਆਈ ਮਾਂ ਚੇਤੇ ਆ ਗਈ ਨਾ। ਇਸ ਕਰਕੇ ਸ਼ਬਦਾਂ ਦੀ ਬੰਦਿਸ਼ ਦੇਖਣੀ ਆ ਔਰ ਉਹੀ ਚੀਜ਼ ਮਿਲੇਗੀ। ਇਹ ਜਿਹੜਾ ਮਨ ਦਾ ਹੁਕਮ ਹਟਾਉਣਾ, ਅੰਦਰ ਮਨ ਨੂੰ ਕਾਬੂ ਕਰਨਾ, ਸਭ ਤੋਂ ਮੁਸ਼ਕਿਲ ਕੰਮ ਹੈ। ਤਾਂ ਮਹਾਰਾਜ ਨੇ ਕਿਹਾ ਕਿਉਂ ਕਰ ਸਾਚੇ ਮਿਲੋ,
ਆਓ ਜੀੜਾ ਬਿਲ ਲਾਏ ਤਪੇ ਆ।
ਤਿਸ ਵਿਸਰਿਆ ਚੰਗਾ ਕਿਉਂ ਹੋਏ,
ਤਿਸ ਵਿਸਰਿਆ ਚੰਗਾ ਕਿਉਂ ਹੋਏ,
ਕਿਉਂ ਕਰ ਸਾਚੇ ਮਿਲੋ ਮੇਰੀ ਮਾਏ,
ਕਿਉਂ ਕਰ ਸਾਚੇ ਮਿਲੋ ਮੇਰੀ ਮਾਏ,
ਹੁਕਮ ਤੇ ਹੁਕਮੇ ਨਾ ਬੜਾ ਤੰਗ ਆ ਅੰਦਰੋਂ, ਮੈਂ ਬਹੁਤ ਦੁਖੀ ਹਾਂ, ਮੇਰਾ ਹੀਆ ਤਪ ਰਿਹਾ, ਤਪੇ ਹੀ ਆਓ ਜਿਹੜਾ ਬਿਲ ਲਾਏ, ਇਹ ਮਨ ਮੰਨਦਾ ਹੀ ਨਹੀਂ ਹੈ, ਨਾਮ 'ਤੇ ਜਪਦਾ ਨਹੀਂ, ਮੇਰੇ ਅੰਦਰ ਅੱਗ ਲੱਗੀ ਹੈ, ਆਹ ਪਹਿਲਾਂ ਸਿਮਰਨ ਨਹੀਂ ਮੈਥੋਂ ਹੁੰਦਾ। ਮਹਾਰਾਜ ਕਹਿੰਦੇ ਹੈ ਵੀ ਮੈਂ ਕੀ ਕਰਾਂ, ਉਹ ਰਹਾਉ ਦੀ ਤੁੱਕ ਦਿੰਦੇ, ਅਗਲਾ ਸ਼ਬਦ ਫਿਰ ਦੇਣਗੇ,
ਨਦਰ ਕਰੇ
ਅਗਲਾ ਸ਼ਬਦ ਨਾਲ ਹੀ ਦਿੱਤਾ ਮਹਾਰਾਜ ਨਾ, ਵੀ ਮੱਤ ਅਭਿਆਸੀ ਜਨ ਡੋਲ ਰਹੇ, ਪੈਸੀਮਿਸਟਿਕ ਵਿਊ ਨਾ ਲੈ ਲੈ, ਆਗਾ ਮੈਂ ਆਪਟੀਮਿਸਟਿਕ ਵਿਊ ਵੀ ਦਿੰਦਾ,
ਨਦਰ ਕਰੇ ਤਾਂ ਸਿਮਰਿਆ ਜਾਏ, ਨਦਰ ਸਿਮਰਿਆ ਜਾਏ,
ਆਤਮਾ ਦ੍ਰਵ ਹੈ,
ਆਤਮਾ ਦ੍ਰਵ
ਸ਼ਬਦ 'ਚ ਡੋਲ ਗਿਆ, ਐਸਾ ਭਿਆਨਕ ਸ਼ਬਦ ਮਨ ਦੀ ਦਸ਼ਾ ਦੱਸੀ, ਪਰ ਅੱਗੇ 'ਚ ਮਹਾਰਾਜ ਨੇ ਫਿਰ ਪੂਰਾ ਸਤਿਗੁਰੂ ਇਹ ਨਾ ਹੱਥ ਦੇ ਕੇ ਰੱਖ ਲਿਆ, ਕਹਿੰਦਾ ਡੋਲਣਾ ਕਿਉਂ,
ਨਦਰ
ਹੁਣ ਅਸੀਂ ਪਹਿਲਾ ਸ਼ਬਦ ਮੁੜ ਕੇ ਲੈਂਦੇ ਹਾਂ,
ਹਿਕਮਤ
ਤੋਂ ਬਾਅਦ ਪਹਿਲੀ ਸਟੇਜ ਸ਼ੁਰੂ ਕਰਦੇ, ਜਿਹੜੀ ਸਾਰੀ ਸਿੱਖੀ ਇਸੇ ਲੈਵਲ 'ਤੇ ਖੜੀ ਹੈ। ਕਿਹੜੇ ਲੈਵਲ 'ਤੇ, ਵੀ ਜਿੱਦਾਂ ਮਾਰਕੀਟ 'ਚ ਚਲੇ ਜਾਓ, ਫਰੂਟ ਦੀਆਂ ਦੁਕਾਨਾਂ ਐਨ ਭਰੀਆਂ ਹੋਣ, ਰੇਹੜੀਆਂ ਸਾਰੀਆਂ, ਅਤੇ ਸਾਰਾ ਦਿਨ ਉਹਨਾਂ ਨੂੰ ਤੁਰ ਫਿਰ ਕੇ ਦੇਖਦੇ ਰਹੋ, ਪਰ ਨਾ ਲੈਣਾ ਫਰੂਟ, ਨਾ ਖਾਣਾ, ਨਾ ਚੱਖਣਾ, ਬਸ ਫਿਰ ਤੁਕੇ ਆ ਗਿਆ, ਇਹਦੇ ਨਾਲ ਬੰਦਾ ਰੱਜ। ਮਹਾਰਾਜ ਕਹਿੰਦਾ ਇੱਦਾਂ ਸਾਰੀ ਬਾਣੀ ਇਹ ਲੋਕ ਸਿੱਖ ਮੇਰੇ ਪੜ੍ਹੀ ਜਾਂਦੇ ਹੈ, ਅਤੇ ਵਿੱਚੋਂ ਜਿਹੜੀ ਨਾਮ ਵਾਲੀ ਚੀਜ਼ ਦੱਸੀ ਉਹਨੂੰ ਚੱਖਦਾ ਕੋਈ ਹੈ ਹੀ ਨਹੀਂ।
ਵੱਖਰ ਵੱਖਰ ਨਾਮ ਦੇਖਣ ਕੋਈ ਜਾਏ, ਵੱਖਰ ਨਾਮ ਦੇਖਣ ਕੋਈ ਜਾਏ,
ਸਾਰੇ ਖੰਡ ਪਾਠ ਕਰਾਈ ਜਾਣਗੇ, ਨਿਤਨੇਮ ਦੀਆਂ ਬਾਣੀਆਂ ਪੜ੍ਹੀ ਜਾਣਗੇ, ਸਭ ਕੁਝ ਕਰੀ ਜਾ, ਉਹ ਜੋ ਵਿੱਚ ਨਾ ਮਰਗੀ ਵਸਤੂ ਆ ਉਹਨੂੰ ਕਦੀ ਚੱਖੋਗੇ ਵੀ? ਆਹ ਮਹਾਰਾਜ ਅੱਗੇ ਚੋਟ ਲਾਉਂਦੇ ਇਸ ਸ਼ਬਦ 'ਚ, ਕਹਿੰਦੇ ਤਾਂ ਤੂੰ ਦੁਖੀ, ਕਿਉਂਕਿ ਤੂੰ ਵੱਖਰ ਨੂੰ ਦੇਖੀ ਜਾਂਦਾ, ਉਹਦਾ ਸੌਦਾ ਕਰਕੇ ਤੂੰ ਖਾਣ ਦੀ ਤਾਂ ਕਰਦਾ ਨਹੀਂ। ਜਿੱਦਾਂ ਸ਼ਰਾਬ ਦੀ ਦੁਕਾਨ 'ਤੇ ਜਾ ਕੇ ਸ਼ਰਾਬ ਦੀ ਬੋਤਲ ਉਹ ਲੈ ਕੇ ਉਹਨੂੰ ਪੜ੍ਹੀ ਚੱਲੋ, ਕਿੰਨੇ ਵਾਟ ਦੀ ਹੈ, ਕਿੱਥੋਂ ਦੀ ਬਣੀ ਹੈ, ਕਿੱਦਾਂ ਦਾ ਇਹਦਾ ਆਲੇ ਦੁਆਲੇ, ਅਤੇ ਆਲੇ ਦੁਆਲੇ ਜੀ ਫੇਰੀ ਚੱਲੋ, ਉਹ ਇੱਕ ਆਊਗਾ ਲੈ ਕੇ ਡਾਟ ਖੋਲ੍ਹ ਕੇ, ਚਲੋ ਮਸਤ ਹੋ ਕੇ ਚਲੇ ਜਾਊਗਾ। ਇਸ ਕਰਕੇ ਨਾਮ ਜਪਣ ਵਾਲਿਆਂ ਦੀ ਇਹ ਹਾਲਤ ਹੈ, ਇਹਨਾਂ ਨੂੰ ਬਹੁਤੀ ਬਾਣੀ ਨਹੀਂ ਪੜ੍ਹਨੀ ਚਾਹੀਦੀ ਨਾਮ ਜਪਣ ਵਾਲਿਆਂ ਨੂੰ। ਦੇਖਿਆ ਵੀ ਬਾਬਾ ਕਹਿੰਦਾ ਨਾਨਕ ਲੇਖੇ ਇੱਕ ਗੱਲ ਦੇ ਚੁੱਟ ਨਾਮ 'ਤੇ ਸਾਰਾ, ਕਿਉਂਕਿ ਉਹਦੇ ਨਾਲ ਉਹਨਾਂ ਨੇ ਚੱਖ ਲੈਣਾ, ਉਹਦੇ ਨਾਲ ਉਹਨਾਂ ਨੂੰ ਮਸਤੀ ਆਉਣੀ ਹੈ। ਇਸ ਕਰਕੇ ਜਿਹੜਾ ਮਹਾਰਾਜ ਨੇ ਇੱਥੇ ਐਸੀ ਟੁੱਕ ਦਿੱਤੀ ਹੈ ਵੀ ਜਿੰਨੀ ਚਿਕਰ ਤੂੰ ਇਸ ਨਾਮ ਨੂੰ ਚੱਖੇਗਾ ਨਾ, ਅਤੇ ਤੂੰ ਆਪਣੀਆਂ ਮਾਂ ਨੂੰ ਹੀ ਆਵਾਜ਼ਾਂ ਮਾਰਦਾ ਰਹੇਗਾ, ਕਿਉਂਕਿ ਤੂੰ ਦੁਖੀ ਰਹਿਣਾ, ਤੂੰ ਆਪਣੇ ਮਨ ਦੇ ਆਖੀ ਲੱਗਦਾ।
ਹਿਕਮਤ
ਕਿਉਂਕਿ ਬਾਣੀ ਪੜ੍ਹ ਲੈਣੀ ਬੜਾ ਆਸਾਨ ਹੈ, ਗੁਟਕਾ ਖੋਲ੍ਹ ਕੇ, ਕਿਉਂਕਿ ਪੋਇਟਰੀ 'ਚ ਲਿਖੀ ਹੈ, ਇਹਦੀ ਘੂੰ-ਘੂੰ 'ਚ ਵੀ ਬੜਾ ਸਵਾਦ ਆਉਂਦਾ। ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਉਹ ਬੰਦਾ ਊਂ ਹੀ ਲੱਟੂ ਜਿਹਾ ਹੋ ਜਾਂਦਾ, ਲੇਕਿਨ ਮਿਲਦਾ ਮੁਲਦਾ ਕੱਖ ਨਹੀਂ ਹੈ। ਮਿਲੇਗਾ ਉਦੋਂ ਜਦੋਂ ਉਸ ਤੁਕ 'ਤੇ ਆ ਜਾਏਗਾ, ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਵਿਨ ਤਿਲ, ਉਹ ਭਾਈ ਤੂੰ ਸੁਖਮਨੀ ਸਾਹਿਬ ਸਵਾਦ ਬੜਾ ਆਉਂਦਾ ਬਾਣੀ ਪੜ੍ਹਨ 'ਚ, ਸਾਰਾ ਇਹਦੀ ਘੂੰ ਘੂੰ 'ਚ ਕੱਖ ਨਹੀਂ ਹੋਣਾ, ਜਿੰਨੀਆਂ ਮਰਜ਼ੀ ਬਾਣੀਆਂ ਪੜ੍ਹੀ ਚੱਲੋ। ਮਹਾਰਾਜ ਕਹਿੰਦੇ ਇਸ ਤਰ੍ਹਾਂ ਵੀ ਜਿੱਦਾਂ ਵੱਖਰ ਨਾਮ ਵੇਖਣ ਕੋਈ ਜਾਏ, ਨਾ ਕੋਈ ਚਾਖੇ ਨਾ ਕੋਈ ਖਾਏ। ਆਹ ਮਹਲੇ ਪਹਿਲੇ ਦਾ ਸ਼ਬਦ, ਕਿਉਂ ਮਨ ਨੂੰ ਸਵਾਦ ਪਿਆ ਬਾ ਉਹਦੇ 'ਚ, ਨਾਮ ਜਪਣਾ ਔਖਣ ਆਖਣ ਔਖਾ, ਇਹ ਅਲੂਣੀ ਸਿਲ ਚੱਟਣੀ ਹੈ, ਬੜਾ ਮੁਸ਼ਕਿਲ ਹੈ। ਮਨ ਇੱਧਰ ਲੱਗਣ ਨਹੀਂ ਦਿੰਦਾ, ਕਹਿੰਦਾ ਨਹੀਂ ਜਿੱਧਰ ਤੈਨੂੰ ਸਵਾਦ ਆਉਂਦਾ ਤੂੰ ਉੱਧਰ ਕਰ, ਕੀ ਵਿਹਲੇ ਲੱਗੇ ਐਵੇਂ ਨਾਮ ਜਪਣ। ਇਸ ਕਰਕੇ ਪਰ ਆਖਣ ਔਖਾ ਸਾਚਾ ਨਾਮ, ਪਰ ਮਹਾਰਾਜ ਕਹਿੰਦੇ ਜੇ ਤੂੰ ਆਖ ਗਿਆ, ਤੈਨੂੰ ਭੁੱਖ ਲੱਗ ਗਈ ਨਾ ਆਖਣ ਦੀ, ਤੇਰੀ ਜ਼ਿੰਦਗੀ ਦੇ ਦੁੱਖ ਕੱਟਣ ਦਾ ਮੇਰਾ ਠੇਕਾ। ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੇ ਭੂਖ, ਉਹ ਤਾਂ ਭੁੱਖੇ ਖਾਏ ਚੱਲੀਏ। ਤੂੰ ਇੱਕ ਵਾਰੀ ਨਾਮ ਜਪ ਕੇ ਦੇਖ, ਮੈਂ ਤੈਨੂੰ ਇਨਸ਼ਿਓਰਡ ਕਰਦਾ ਤੂੰ ਮੇਰਾ ਨਾਮ ਜਪ ਅਕਾਲ ਪੁਰਖ ਦਾ ਮੇਰੇ ਆਖੇ ਲੱਗ ਕੇ, ਜ਼ਿੰਦਗੀ ਦੇ ਦੁੱਖ ਤੇਰੇ ਮੈਂ ਕੱਟਣ ਨੂੰ। ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੇ ਭੂਖ, ਉਹ ਤਾਂ ਭੁੱਖ ਹੈ ਖਾਏ ਚ। ਪਰ ਉਹਨੇ ਆਖੇ ਨਹੀਂ ਲੱਗਣਾ, ਉਹਨੇ ਕਹਿਣਾ ਨਹੀਂ ਮੈਂ ਰਹਿ ਰਾਸ ਚ ਰੋਜ਼ ਪਾਠ ਹੀ ਕਰਨਾ ਇਹਦਾ। ਆਖਾਂ ਜਿਵੇਂ ਵਿਸਰੇ ਮਰ ਜਾ, ਆਖਣ ਔਖਾ ਸਾਚਾ ਸਾਚੇ ਨਾਮ, ਉਹ ਦੇਖ ਤੇ ਲੈ ਤੂੰ ਕਰ ਕੀ ਰਿਹਾ, ਕਿਉਂਕਿ ਉਹ ਮਨ ਦੇ ਆਖੇ ਲੱਗਦਾ, ਮਨ ਨੂੰ ਬੜਾ ਸਵਾਦ ਆਉਂਦਾ ਵੀ ਪਾਠ ਕਰ ਲਿਆ ਛੇਤੀ ਨਾਲ ਠੀਕ ਹੈ। ਉਹ ਹੈ ਇੱਕ ਸ਼ਬਦ ਕੋਈ ਛੋਟੇ ਜਿਹੇ ਨਹੀਂ ਹੈ। ਤੁਹਾਨੂੰ ਪਤਾ ਹਿੰਦੁਸਤਾਨ 'ਚ ਸਭ ਤੋਂ ਵੱਡਾ ਰਾਜ ਮਹਾਰਾਜਾ ਅਸ਼ੋਕ ਦਾ ਹੋਇਆ। ਉਹਦੇ ਰਾਜ ਦੇ ਵਿੱਚ ਜਾਨਵਰ ਵੀ ਸੁਖੀ ਹੋ ਗਏ ਸੀ, ਕਿਉਂਕਿ ਉਹ ਨੌਨ ਵਾਇਲੈਂਸ ਸਾਰਾ ਸੀ, ਉਹ ਕਲਿੰਗਾ ਦੀ ਲੜਾਈ ਤੋਂ ਬਾਅਦ ਬੁੱਧ ਬਣ ਗਿਆ ਸੀ, ਔਰ ਉਹਨੇ ਪਤਾ ਆਪਣਾ ਮਜ਼ਹਬ ਕਿੱਥੇ ਤੱਕ ਫਿਰ ਫੈਲਾਇਆ। ਸਾਰਾ ਅਸ਼ੋਕ ਨਾਲ ਆਪਣੀਆਂ ਧੀਆਂ ਪੁੱਤ ਸਾਰੇ ਹੀ ਉਹਨੇ ਭਿਕਸ਼ੂ ਬਣਾ ਕੇ ਸਾਰਾ ਰਾਜ ਆਪ ਵੀ, ਔਰ ਉਹਨੇ ਸਾਰੇ ਹਿੰਦੁਸਤਾਨ 'ਚ ਪਿਲਰ ਗੱਢ ਦਿੱਤੇ, ਪਿਲਰ ਗੱਢ ਕੇ ਉਹਦੇ ਉੱਤੇ ਬੁੱਧ ਦੇ ਅਸੂਲ ਲਿਖ ਦਿੱਤੇ ਤਾਂ ਕਿ ਲੋਕ ਪੜ੍ਹ ਸਕਣ। ਸਾਡੇ ਕੋਲ ਇੰਨੇ ਅਸੂਲ ਪਏ, ਬਾਬੇ ਨਾਨਕ ਦੇ ਸ਼ਬਦ ਪਏ, ਅਸੀਂ ਕਦੀ ਇਹਨਾਂ ਨੂੰ ਪਾਠ ਕਰਕੇ ਨਗਾ ਦੇਣ? ਉਹ ਐਡੇ ਸ਼ਬਦ ਹੈ ਕੀਮਤੀ, ਇਹਦੇ ਨਾਲ ਜਨਮ ਸਫਲ ਕਰਨਾ ਹੈ। ਮਹਾਰਾਜ ਕਹਿ ਰਿਹਾ ਹੁਕਮ ਪੀਣੇ ਨਾ ਪਤ ਹੋਏ, ਲੋਕ ਪੀਣੇ ਨਾ ਪਤ ਹੋਏ, ਤਾਂ ਪਤ ਰਹੇ ਰੱਖੇ ਜਾਂ ਸੋਏ, ਤਾਂ ਪਤ ਰਹੇ ਜਾਂ ਰੋਏ ਜਾਂ ਸੋਏ। ਲੋਕਾਂ ਨੂੰ ਪਤਿਆਉਣਾ ਤੂੰ, ਆਰਾਗੀਆਂ ਦਾ ਕੀ ਕੰਮ ਹੈ? ਸਟੇਜਾਂ 'ਤੇ ਬੈਠ ਕੇ ਸਾਰੇ ਗੁਰਦੁਆਰਿਆਂ 'ਚ ਕੀ ਹੋ ਰਿਹਾ? ਲੋਕਾਂ ਨੂੰ ਪਤਿਆਇਆ ਜਾ ਰਿਹਾ, ਅਤੇ ਜਿਹੜਾ ਗਾਉਣ ਵਾਲਾ ਹੈ ਉਹ ਆਪ ਨੇ ਕਦੀ ਚੱਖਿਆ ਹੀ ਨਹੀਂ ਨਾਮ ਨੂੰ। ਉਹ ਕਹਿੰਦੇ ਲੋਕ ਪਤੀਣੇ ਨਾ ਪਤ ਹੋਏ। ਕਬੀਰ ਲੋਗਨ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਵਿਰਾਨੀ ਰਾਖ ਤੇ ਖਾਇਆ ਘਰ ਕਾ ਖੇ। ਜਿਹੜਾ ਦੂਸਰਿਆਂ ਨੂੰ ਉਪਦੇਸ਼ ਕਰਨਾ ਹੈ ਇਹ ਮੂੰਹ 'ਚ ਰੇਤ ਪਾਉਣਾ, ਇਹਦੇ ਨਾਲ ਕਿਰਕਰਾ ਸਵਾਦ ਹੀ ਨਹੀਂ ਆਉਣਾ। ਜਿੱਦਾਂ ਰੇਤ ਮੂੰਹ 'ਚ ਪੈ ਜੇ ਤਾਂ ਸਵਾਦ ਕਿਰਕਰਾ ਹੋ ਜਾਂਦਾ, ਹੋਰ ਵੱਡਾ ਨੁਕਸਾਨ ਹੈ ਇੱਕ। ਦੂਸਰਿਆਂ ਦੀ ਵਿਰਾਨੀ ਪੈਲੀ ਜਿਹਦੇ 'ਚ ਕੱਖ ਨਹੀਂ ਉੱਗਿਆ, ਤੂੰ ਉਹਨਾਂ ਨੂੰ ਰੱਬ ਵੱਲ ਲਾਉਣ ਲਈ ਜਾਂ ਉਹਨਾਂ ਨੂੰ ਉਪਦੇਸ਼ ਕਰਦਾ, ਆਪਣੀ ਪੈਲੀ 'ਚ ਬੀਜਿਆ ਵੀ ਉਜਾੜ ਲੈਣਾ। ਕਬੀਰ ਲੋਗਨ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਵਿਰਾਨੀ ਰਾਖ ਤੇ ਖਾਇਆ ਘਰ ਕਾ ਕੇ। ਤੇਰਾ ਘਰ ਦਾ ਆਪਣਾ ਵੀ ਉੱਜੜ ਗਿਆ, ਤੂੰ ਦੂਸਰਿਆਂ ਦਾ ਉਪਦੇਸ਼ ਕਰਨ ਡਿਆ। ਉਹ ਪਹਿਲਾਂ ਤੂੰ ਇੱਕ ਮੇਦ ਨੂੰ ਹਿਲਾਉਣਾ ਹੋਏ ਤਾਂ ਕੀ ਕਰੀਦਾ? ਸਾਰੇ ਮੇਦ ਨੂੰ ਜੱਫਾ ਨਹੀਂ ਪਾਈਦਾ, ਮੇਜ਼ ਦਾ ਇੱਕ ਕੋਣਾ ਹਿਲਾ ਦਿਉ। ਸਿਆਣਾ ਬੰਦਾ ਜਿਹੜਾ ਹੁੰਦਾ ਉਹ ਕੋਣਾ ਹਿਲਾ ਦਿੰਦਾ, ਸਾਰਾ ਮੇਜ਼ ਹਿੱਲ ਜਾਂਦਾ। ਜਿਹੜਾ ਮੂਰਖ ਬੰਦਾ ਹੁੰਦਾ ਉਹ ਪਹਿਲਾਂ ਜੱਫਾ ਪਾਉਂਦਾ ਵੀ ਇਹਨੂੰ ਮੈਂ ਕਿੱਦਾਂ ਹਿਲਾਵਾਂ ਸਾਰੇ। ਇਹ ਜਿਹੜਾ ਆਪ ਜਪੇ ਅਵਰ ਹੈ ਨਾਮ ਜਪ, ਪਹਿਲਾਂ ਜਿਹੜਾ ਆਪ ਜਪਦਾ ਹੈ ਉਹ ਹੈ ਕੋਣਾ ਹਿਲਾਉਣ। ਆਪ ਤੂੰ ਜਪ, ਲੋਕਾਂ ਦੀ ਪਰਵਾਹ ਛੱਡ ਦੇ। ਇਸ ਕਰਕੇ ਜਿਹੜਾ ਲੋਕਾਂ ਨੂੰ ਪਤੀਣਾ ਜਾਂ ਸਾਰਾ ਕਰ ਕਰਨਾ ਇਹ ਨਾਮ ਦੀ ਖੇਡ ਨਹੀਂ ਹੈ, ਕਿਉਂਕਿ ਲੋਕ ਪਤੀਣੇ ਨਾਪਤ ਹੋਏ ਤੇ ਪਤ ਕਿੱਦਾਂ ਹੋਊਗੀ, ਲੱਖ ਲੱਖ ਗੇੜਾ ਇੱਕ ਨਾਮ ਜਗਦੀਸ ਇਹ ਤਰਾਹੇ ਪਤ ਪਾਉਣੀਆਂ ਇਹ ਤਰਾਹੇ ਪਤ ਪਾਉਣੀਆਂ ਇਹ ਚਾਹੀਏ ਹੋਏ ਅਰਦੀਸ। ਮਨ ਜਿਹੜਾ ਹੈ ਨਾ ਸਭ ਤੋਂ ਜ਼ਿਆਦਾ ਸਵਾਦ ਇਹਦੇ 'ਚ ਲੈਂਦਾ ਲੋਕਾਂ ਨੂੰ ਉਪਦੇਸ਼ ਕਰ, ਇਹ ਕਦੀ ਵਰਤਾ ਕੇ ਦੇਖ ਲਿਓ, ਕਿਉਂਕਿ ਵਾਹਵਾ ਹੋਣ ਲੱਗ ਪੈਂਦੀ ਹੈ। ਉਹ ਮਹਾਰਾਜ ਕਹਿੰਦੇ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ। ਟਾਈਮ ਹੈ ਨਹੀਂ, ਇਹ ਬਾਬੇ ਨਾਨਕ ਦੀ ਥਿਊਰੀ ਹੈ ਵੀ ਤੂੰ ਲੋਕਾਂ ਨੂੰ ਉਪਦੇਸ਼ ਨਾ ਕਰ, ਲੋਕਾਂ ਨਾਲ ਜਿਹੜੇ ਵਾਹਵਾ ਕਰਨ ਵਾਲੇ ਹੈ ਅਤੇ ਬੌਲੇ ਹੈ, ਅਤੇ ਜਿਹੜਾ ਤੂੰ ਵਾਹਵਾ ਸੁਣਦਾ ਹੈ ਨਾ ਕੰਨਾਂ ਨਾਲ, ਤੂੰ ਪੱਕਾ ਬੇਸ਼ਰਮ ਹੈ, ਵੱਡਾ ਨਲੱਜ। ਮਹਾਰਾਜ ਦੇ ਸ਼ਬਦ ਦੇਖੋ ਬਾਬੇ ਨਾਨਕ ਦੇ। ਇਸ ਕਰਕੇ ਲੋਕ ਪਤੀਣੇ ਨਾਪਤ ਹੋਏ ਤਾਂ ਪਤ ਰਹੇ ਰਾਖੇ ਜਾਂ ਸੋਏ, ਤਾਂ ਪਤ ਰਹੇ ਮਨ ਦੇ ਆਖੇ ਲੱਗ ਕੇ ਤੂੰ ਕਰਨ ਵੀ ਲੱਗ ਪਿਆ ਨਾ, ਉਹ ਵੀ ਨਹੀਂ ਹੋਣਾ। ਕਿਉਂ? ਜਿਸ ਨੂੰ ਬਖਸ਼ੇ ਸਾਚਾ ਸੋਏ, ਜਿਸ ਨੂੰ ਬਖਸ਼ੇ ਸਾਚਾ ਸੋਏ, ਹੁਣੇ ਉੱਠੇ ਚੱਲਣਾ ਮੋਹਤ ਕੇ ਕਾਲੇ, ਹੁਣੇ ਉੱਠੇ ਚੱਲਣਾ ਮੋਹਤ ਕੇ ਕਾਲੇ, ਇਹ ਕਿਆ ਮੂੰਹ ਦੇਸਾਂ ਗੁਣ ਨਹੀਂ ਨਾਲੇ, ਜੈਸੀ ਨਦਰ ਕਰ ਤੈਸਾ ਹੋਏ, ਤੈਸਾ ਹੋਏ, ਇਹ ਵੇਣ ਨਦਰੀ ਨਾਨਕ ਨਹੀਂ ਕੋਏ, ਵੇਣ ਨਦਰੀ ਨਾਨਕ ਨਹੀਂ ਕੋਏ। ਸਭ ਤੇ ਨਦਰ ਹੈ, ਸਾਰਿਆਂ 'ਤੇ ਉਹਦੀ ਨਦਰ ਹੈ, ਪਰ ਨਦਰ ਦੇ ਵੀ ਦੋ ਬਾਈਫਰਕੇਸ਼ਨਾਂ, ਦੋ ਬ੍ਰਾਂਚਾਂ ਨਦਰ ਦੀਆਂ। ਇੱਕ ਤਾਂ ਹੈ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਖੁਰਾਸਾਨ ਬਾਬਰ ਦਾ ਮੁਲਕ ਸੀ, ਉਹਦੇ 'ਤੇ ਮਹਾਰਾਜ ਨੇ ਮਿਹਰ ਕੀਤੀ, ਖਸਮਾਨਾ ਕਹਿੰਦੇ ਫੋਰਗਿਵਨੈਸ ਨੂੰ, ਉਹਨੂੰ ਫੋਰਗਿਵ ਕੀਤਾ ਉਸ ਦੇਸ਼ ਨੂੰ, ਉੱਥੇ ਦਾ ਬਾਬਰ ਚੜ੍ਹ ਕੇ ਆ ਗਿਆ, ਉਹ ਰਾਜਾ ਬਣ ਗਿਆ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ 'ਤੇ ਨਹੀਂ ਸੀ ਨਜ਼ਰ, ਨਾ ਪਠਾਣਾ 'ਤੇ, ਹਿੰਦੁਸਤਾਨ ਡਰਾਇਆ, ਜੰਮ ਕਰ ਮੁਗਲ ਚੜ੍ਹਾਇਆ। ਇਸ ਕਰਕੇ ਨਦਰਾਂ ਦੋ ਤਰੀਕੇ ਦੀਆਂ, ਇੱਕ ਨਦਰ ਇਹ ਹੈ ਵੀ ਨਾਮ ਜਪਣ ਲੱਗ ਪੈਂਦਾ, ਦੂਸਰੀ ਹੈ ਨਦਰ ਉਪੁੱਠੀ ਜੇ ਕਰੇ ਸੁਲਤਾਨਾ ਕਰਾਓ, ਹੇਠਲੀ ਉੱਤੇ ਵੀ ਕਰ ਦਿੰਦਾ। ਇਸ ਕਰਕੇ ਸਾਰਿਆਂ 'ਤੇ ਨਦਰ ਹੈ, ਕਈਆਂ 'ਤੇ ਇਹੋ ਜਿਹੀ ਨਦਰ ਹੈ ਹੇਠਲੀ ਉੱਤੇ ਕਰਨ ਵਾਲੀ, ਅਤੇ ਕਈਆਂ 'ਤੇ ਹੈ ਨਦਰ ਕਰੇ ਤਾਂ ਸਿਮਰਿਆ। ਪੌੜੀ ਲਈਏ ਹੁਣ ਵੀ ਮਨ ਦੇ ਹਿਕਮਤ ਤੇ ਇਹਦੀਆਂ ਚਤਰਾਈਆਂ ਨਾ ਅੱਜ ਸਦਾ ਕਦੀ ਕਿਸੇ ਨਾ ਪ੍ਰਭ ਨਹੀਂ ਪਤਿਆਇਆ। ਕੀ ਹੈ
ਹਿਕਮਤ ਹੁਕਮੇ ਨਾ ਪ੍ਰਭੁ ਪਤਿਆਨਾ, ਹਿਕਮਤ ਹੁਕਮੇ ਨਾ ਪ੍ਰਭੁ ਪਤਿਆਨਾ,
ਹਿਕਮਤ ਹੁਕਮ ਨਾ ਪ੍ਰਭੁ ਪਤਿਆਨਾ,
ਹਿਕਮਤ ਹੁਕਮ ਨਾ ਪ੍ਰਭੁ ਪਤਿਆਨਾ। ਇਸ ਮਨ ਦੀ ਹਿਕਮਤ ਚਤੁਰਾਈ ਤੇ ਹੁਕਮ ਇਸ ਮਨ ਦਾ,
ਹਿਕਮਤ ਹੁਕਮੇ ਨਾ ਪ੍ਰਭੁ ਪਤਿਆਨਾ,
ਹਿਕਮਤ ਹੁਕਮ ਨਾ ਪ੍ਰਭੁ ਪਤਿਆਨਾ। ਮੈਂ ਹਮੇਸ਼ਾ ਹੀ ਦਾਸ ਜਿੱਦਾਂ ਬਾਣੀ 'ਚ ਪੁਰਾਣੀਆਂ ਧੁਰਾਂ ਲਈਆਂ ਪਿੰਡਾਂ ਥਾਂ ਦੀਆਂ ਸਾਰੀਆਂ, ਉਹਨਾਂ 'ਤੇ ਮਨ ਨਾਲ ਬਾਣੀ ਰਚੀ ਯਾਰ, ਉਹਨਾਂ 'ਤੇ ਸਿਆਰੀ ਬਿਆਰੀ ਐਨ ਠੀਕ ਉਤਰੂ, ਤੋ ਅਸੀਂ ਇਹ ਟਿਊਨ ਲਈ ਹੈ,
ਯਾਦ ਨਾ ਕਰ
ਦਿਲੇ ਹਜ਼ੀਂ ਭੂਲੀ ਹੋਈ
ਕਹਾਣੀਆਂ, ਯਾਦ ਨਾ ਕਰ
ਦਿਲੇ ਹਜ਼ੀਂ ਭੂਲੀ ਹੋਈ
ਕਹਾਣੀਆਂ,
ਇਹ ਹਿਕਮਤ
ਹੁਕਮ ਨਾ ਪ੍ਰਭੁ ਪਤਿਆਨਾ,
ਹਿਕਮਤ
ਹੁਕਮ ਨਾ ਪ੍ਰਭੁ ਪਤਿਆਨਾ।
ਸੱਸਾ ਸਿਆਣਪ ਛਾੜ ਗਿਆ,
ਸੱਸਾ ਸਿਆਣਪ ਛਾੜ ਗਿਆ,
ਹਿਕਮਤ ਹੁਕਮ ਨਾ ਪ੍ਰਭੁ ਪਤਿਆਨਾ,
ਸੱਸਾ
ਸਹਿਸ ਕਹਿੰਦੇ ਸੌ ਨੂੰ, ਸੌ ਚਤੁਰਾਈਆਂ ਕਰ ਲੈ ਤੇਰੇ ਨਾਲ ਕੋਈ ਨਹੀਂ ਜਾਣੀ।
ਸਹਿਸ ਭਾਂਤ ਕਰੇ ਚਤੁਰਾਈ, ਸੰਗੇ ਤੁਹਾਰੇ ਏਕ ਲਜਾਈ, ਸੱਸਾ ਸਿਆਣਪ ਛੋੜ ਗਿਆਨਾ,
ਹਿਕਮਤ ਹੁਕਮ ਨਾ ਪ੍ਰਭੁ ਪਤਿਆਨਾ,
ਸੱਸਾ
ਸਿਆਣਪ ਛੋੜ ਗਿਆਨਾ, ਹਿਕਮਤ ਹੁਕਮ ਨਾ ਪ੍ਰਭੁ ਪਤਿਆਨਾ।
ਸੋ ਸੋ ਜਪ ਦਿਨ ਰਾਤੀ, ਸੋ ਸੋ ਜਪੇ ਦਿਨ ਰਾਤੀ, ਸੋ ਸੋ ਜਪੇ ਦਿਨ ਰਾਤੀ, ਸੋ ਸੋ ਜਪੇ ਦਿਨ ਰਾਤੀ, ਰੇ ਜੀਆ ਚਲੇ ਤੁਹਾਰੇ ਸਾਥੀ, ਰੇ ਜੀਆ ਚਲੇ ਤੁਹਾਰੇ ਸਾਥੀ, ਸੋ ਸੋ ਜਪੇ ਦਿਨ ਰਾਤੀ, ਰੇ ਜੀਆ ਚਲੇ ਤੁਹਾਰੇ ਸਾਥੀ, ਚਲੇ ਤੁਹਾਰੇ ਸਾਥੀ,
ਸੱਸਾ ਸਿਆਣਪ
ਛਾੜਿਆਨਾ,
ਹਿਕਮਤ ਹੁਕਮ ਨਾ ਪ੍ਰਭੁ ਪਤਿਆਨਾ,
ਸੱਸਾ ਸਿਆਣਪ ਛਾੜਿਆਨਾ,
ਹਿਕਮਤ ਹੁਕਮ ਨਾ ਪ੍ਰਭੁ ਪਤਿਆਨਾ।
ਇਹ ਸਾਧ ਸੇਵਾ ਲਾਵੇ ਜੀ ਆਪੇ, ਸਾਧ ਸੇਵਾ ਲਾਵੇ ਜੀ ਆਪੇ, ਨਾਨਕ ਤਾਂ ਕਾ ਦੁਖ ਨਾ ਦਿਆਪੇ, ਸਾਧ ਸੇ
ਇੱਥੇ ਜੋ ਸਾਧ ਹੈ ਇਸੇ ਕਰਕੇ ਉੱਤੇ ਮਹੱਲਾ ਲਿਖਿਆ। ਮਹੱਲਾ ਪੰਜਵਾਂ ਦਾ ਸ਼ਬਦ ਹੈ, ਉਸ ਵੇਲੇ ਉਹ ਕਿਹਨੂੰ ਸਾਧ ਕਹਿ ਰਹੇ ਨੇ, ਇਸ ਕਰਕੇ ਮਹੱਲਾ ਪੰਜਵਾਂ ਬਾਬੇ ਨਾਨਕ ਨੂੰ ਸਾਧ ਕਹਿ ਰਿਹਾ।
ਸਾਧ ਸੇਵਾ
ਔਰ ਹੈਰਾਨਗੀ ਦੀ ਗੱਲ ਅਸੀਂ ਫਿਰ ਨਹੀਂ ਸਮਝ ਸਕਦੇ, ਵਿੱਚੇ ਦਿੱਤੀ ਹੈ ਸੇਵਾ, ਇੱਥੋਂ ਪਹਿਲੀ ਤੁਕ ਪੜੀ ਹੈ, ਉਹ ਸੇਵਾ ਕੀ ਆ?
ਸੋ ਸੋ ਜਪੇ ਜਪੇ ਦਿਨ ਰਾਤੀ, ਸੋ ਸੋ ਜਪੇ ਦਿਨ ਰਾਤੀ, ਸੋ ਜਪੇ ਦਿਨ ਰਾਤੀ,
ਇਹੋ ਹੀ ਸਾਧੀ ਸੇਵਾ,
ਸਾਧ ਸੇਵਾ
ਕਰਨਾ,
ਸਾਧ ਸੇਵਾ ਲਾਵੇ ਜੇ ਆਪੇ,
ਜਪੇ ਦਿਨ ਰਾਤੀ ਸੋ ਸੋ ਸਪੇ ਦਿਨ ਰਾਤੀ ਸੋ ਸੋ ਜਪੇ ਦਿਨ ਰਾਤੀ ਸੋ ਸੋ ਜਪੇ ਦਿਨ ਰਾਤੀ ਦਿਨ ਰਾਤੀ ਆ ਰਾਤੋ ਚਾਰੋ ਨਿਮਖ ਨਾ ਕੀ ਜੈ ਤਿਆਗ ਮਾਨ ਹੈ ਸੰਤ ਸੇਵਾ ਇਹ ਦਿਨ ਰਾਤੀ ਆਰਾ ਦੋ ਸੋ ਸੋ ਜਪੇ ਦਿਨ ਰਾਤੀ ਰੇ ਜੀਆ ਚਲੇ ਤੁਹਾਰੇ ਇਹ ਸਾਧ ਸੇਵਾ ਲਾਵੇ ਜੇ ਆਪੇ ਨਾਨਕ ਤੱਕ ਨਾਨਕ ਤੱਕ ਦੁੱਖ ਨਾ ਮਿਆ ਇਹ ਸੱਸਾ ਸਿਆਣ
ਇੱਕ
ਮਾਤੇ ਹੁਕਮ ਨਾ ਪ੍ਰਭ ਪਤਿਆ ਇਹ ਸੱਸਾ ਸਿਆਣ ਪਛਾੜ
ਮੁੱਲ ਖਰੀਦੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਪਾਇਆ ਮੁੱਲ ਖਰੀਦੀ ਮੁੱਲ ਖਰੀਦੀ ਲਾਲਾ ਹਾਟ ਬਿਕਾਨਾ
ਗੁਰ ਕੀ ਬਚਨੀ ਹਾਟ ਬਿਕਾਨਾ ਹਾਟ ਬਿਕਾਨਾ
ਗੁਰ ਕੀ
ਬਚਨੀ ਹਾਟ ਬਿਕਾਨਾ
ਹਾਟ ਬਿਕਾਨਾ ਜਿੱਤ ਲਾਇਆ ਜਿੱਤ ਲਾਇਆ ਤਿੱਤ ਲਾਇਆ
ਜਿੱਤ ਲਾਇਆ
ਇਹ ਮੁੱਲ ਖਰੀਦੀ ਮੁੱਲ ਖਰੀਦੀ ਲਾਲਾ ਗੋਲਾ
ਮੇਰਾ ਨਾਮ ਸੁਪਾਦਾ
ਇਹ ਮੁੱਲ ਖਰੀਦੀ ਚਤੁਰਾਈ ਕਿਆ ਚਤੁਰਾਈ
ਤੇਰੇ ਲਾਲੇ ਕਿਆ ਚਤੁਰਾਈ
ਟਕਰਾਈ
ਸਾਹਿਬ ਕਾ ਹੁਕਮ ਨਾ ਕਰਨਾ ਜਾਈ ਨਾ ਕਰਨਾ ਜਾਈ
ਸਾਹਿਬ ਕਾ ਹੁਕਮ ਨਾ ਕਰਨਾ ਜਾਈ ਨਾ ਕਰਨਾ ਜਾਈ
ਇਹ ਰਹਾ ਉਹਦੀ ਤੁਰ
ਔਰ ਸ਼ਬਦ ਵੀ ਗੁਰੂ ਬਾਬੇ ਦਾ ਹੈ ਮਹੱਲੇ ਪਹਿਲੇ ਦਾ ਬਾਬੇ ਨਾਨਕ ਦਾ ਰਹਾਉ ਦੀ ਤੁੱਕ ਕਹਿੰਦੀ ਇਹ ਚਤਰਾਈਆਂ ਕੀ ਕਰਨੀਆਂ ਜਿਹੜਾ ਉਹਦਾ ਐਡਾ ਵੱਡਾ ਅਕਾਲ ਪੁਰਖ ਦਾ ਹੁਕਮ ਹੈ ਨਾਮ 'ਤੇ ਜਪਿਆ ਨਹੀਂ ਜਾਂਦਾ ਬਾਣੀ ਦੀਆਂ ਚਤਰਾਈਆਂ ਬੜੀਆਂ ਇਹਦੇ ਮਿਹਨੇ ਕੱਢੋ ਜੀ ਆਹ ਕਰੋ ਜੀ ਆਹ ਸਾਰਾ ਚਤਰਾਈ ਪੁਣਾ ਬੜਾ ਅਤੇ ਜਿਹੜਾ ਅਸਲ ਹੁਕਮ ਹੈ ਉਹ ਕਹਿੰਦਾ ਵੀ ਮੈਂ ਤਾਂ ਤੇਰਾ ਲਾਲਾ ਤੇਰੇ ਲਾਲੇ ਕਿਆ
ਸਾਹਿਬ ਕਾ ਹੁਕਮ
ਨਾ ਕਰਨਾ ਜਾਈ ਨਾ ਕਰਨਾ ਜਾਈ
ਔਰ ਫਿਰ ਆਪਣੇ ਆਪ ਨੂੰ ਕਹਿ ਰਹੇ ਨੇ ਬਾਬੇ ਨਾਨਕ ਦੀ ਗਰੀਬੀ ਦੇਖੋ ਆਪਣੇ ਆਪ ਨੂੰ ਉਪਦੇਸ਼ ਦੇ ਰਹੇ ਨੇ ਕਹਿੰਦੇ ਤੈਥੋਂ ਨਾਮ 'ਤੇ ਜਪਿਆ ਨਹੀਂ ਜਾਂਦਾ ਹੋਰ ਤੂੰ ਬੜੀਆਂ ਚਤਰਾਈਆਂ ਕਰਦਾ ਤਦੇ ਅਖੀਰ 'ਤੇ ਆਣ ਕੇ ਕਹਿੰਦੇ ਲੂਣ ਹਰਾਮੀ ਨਾਨਕ ਲਾਲਾ
ਨਾਨਕ ਲਾਲਾ
ਜਿਹੜਾ ਲਾਲਾ ਸ਼ਬਦ ਵਰਤਿਆ ਹੈ ਇਹ ਗੁਲਾਮ ਹੈ ਇਹ ਗੁਲਾਮ ਨੌਕਰ ਮਤ ਸਮਝੋ ਅਮੈਰੀਕਾ ਦੀ ਸਲੇਵਰੀ ਯਾਦ ਕਰੋ ਬਾਬੇ ਨਾਨਕ ਵੇਲੇ ਵੀ ਸਲੇਵ ਹੁੰਦੇ ਸੀ ਇਨਸਾਨ ਇਨਸਾਨ ਦਾ ਮੁੱਲ ਖਰੀਦ ਕੇ ਉਹ ਨੌਕਰ ਵਿਕਦੇ ਸੀ ਜਿਹੜਾ ਫਿਰ ਲਾਲਾ ਬਣ ਜਾਂਦਾ ਸੀ ਉਹਨੂੰ ਗੁਲਾਮ ਕਹਿੰਦੀ ਸੀ ਔਰ ਗੁਲਾਮ ਦੀ ਨਿਸ਼ਾਨੀ ਕੀ ਹੁੰਦੀ ਸੀ ਉਹਦੇ ਮੱਥੇ 'ਤੇ ਪੈਸਾ ਤਾ ਕੇ ਨਾ ਤਾਂਬੇ ਦਾ ਗਰਮ ਕਰਕੇ ਅਤੇ ਉਹਦੇ ਮੋਹ ਰੰਗ ਇੱਥੇ ਮੱਥੇ 'ਤੇ ਲਾ ਨਿਸ਼ਾਨ ਕਾਲਾ ਬਣਾ ਦਿੰਦੇ ਸੀ ਔਰ ਫਿਰ ਉਹ ਗਾਂ ਤੋਂ ਗਾਂ ਵਿਕਦਾ ਸੀ ਔਰ ਇੱਥੇ ਤੱਕ ਕਿ ਵੀ ਉਹਦੀ ਜਿਹੜੀ ਔਲਾਦ ਹੁੰਦੀ ਸੀ ਉਹ ਵੀ ਗੁਲਾਮ ਕਲਾਉਂਦੀ ਸੀ ਨਹੀਂ ਯਕੀਨ ਤਾਂ ਇਹ ਫਿਟਕ ਮਹਾਂਭਾਰਤ ਵੇਲੇ ਸੀ ਭੀਸ਼ਮ ਪਤਾਮਾ ਜਿਸ ਵੇਲੇ ਜੰਗ 'ਤੇ ਚੜ੍ਹਿਆ ਉਹਦੇ ਗੁਲਾਮ ਆਏ ਉਹਨੂੰ ਜਿਹੜਾ ਜ਼ਰਾ ਬਖਤਰ ਪਰਾ ਕੇ ਸਾਰੇ ਉਹਨੇ ਖੁਸ਼ ਹੋ ਕੇ ਕਿਹਾ ਵੀ ਹੁਣ ਮੈਂ ਵਾਪਸ ਨਹੀਂ ਆਉਣਾ ਜੰਗ ਤੋਂ ਤੁਹਾਨੂੰ ਅੱਜ ਮੈਂ ਆਜ਼ਾਦ ਕਰਦਾ ਫਿਰ ਗੋਲੀਆਂ ਦਾਸੀਆਂ ਹੁੰਦੀਆਂ ਸੀ ਜਨਾਨੀਆਂ ਤੀਵੀਆਂ ਨੂੰ ਵੀ ਗੁਲਾਮ ਕੀਤਾ ਜਾਂਦਾ ਸੀ ਔਰ ਇਹ ਸਾਰੇ ਹੁਣ ਤੱਕ ਆ ਮੁਸਲਮਾਨ ਪਠਾਣਾਂ ਦੇ ਸਾਰੇ ਹੁਣ ਇਹ ਗੁਲਾਮ ਇਹੋ ਗੁਲਾਮਰੀ ਦੀ ਫਿਟਕ ਇਬਰਾਹਿਮ ਲਿੰਕਨ ਨਾਲ ਫਿਰ ਅਮੈਰੀਕਾ 'ਚੋਂ ਕੱਢੀ ਔਰ ਗੁਲਾਮਾਂ 'ਤੇ ਇੰਨੀ ਸਖਤੀ ਹੁੰਦੀ ਸੀ ਵੀ ਜੇ ਗੁਲਾਮ ਕੋਈ ਭੱਜ ਜਾਏ ਚੋਰੀ ਉਹਦੇ ਮਗਰ ਐੱਲ ਸੈਸ਼ਨ ਕੁੱਤੇ ਛੱਡੇ ਜਾਂਦੇ ਸੀ ਵੀ ਉਹਨੂੰ ਲੱਭ ਕੇ ਲਿਆਓ ਫਿਰ ਉਹਨੂੰ ਜਿਉਂਦੇ ਨੂੰ ਜੋ ਮਰਜ਼ੀ ਸਜ਼ਾ ਮਾਲਕ ਦੇ ਦੇ ਅਤੇ ਇਸ ਤਰ੍ਹਾਂ ਦੀ ਗੁਲਾਮਾਂ ਦੀ ਭੈੜੀ ਹਾਲਤ ਔਰ ਮਹਾਰਾਜ ਫਿਰ ਇਸ ਸ਼ਬਦ ਦੇ ਵਿੱਚ ਕਹਿੰਦੇ ਉਹ ਬੰਦੇ ਦਾ ਕਿਉਂ ਗੁਲਾਮ ਬਣਾ ਮੈਂ ਕਿਹਦਾ ਗੁਲਾਮ ਬਣਨਾ ਹੈ ਉਹ ਮਹਾਰਾਜ ਰੱਬ ਦੇ ਗੁਲਾਮ ਬਣਦੇ ਕਹਿੰਦੇ ਹੇ ਅਕਾਲ ਪੁਰਖ ਮੈਂ ਤੇਰਾ ਮੁੱਲ ਖਰੀਦਿਆ ਜਿਹੜਾ ਮੈਨੂੰ ਗੁਰੂ ਨਾਲ ਬਚਨ ਦੇ ਦਿੱਤਾ ਮੈਨੂੰ ਹੱਟੀ 'ਤੇ ਵੇਚ ਦਿੱਤਾ ਗੁਰ ਕੀ ਬਚਨੀ ਹਾਟ ਵਿਕਣ ਜਿਹੜਾ ਮੈਨੂੰ ਗੁਰਮੰਤਰ ਮਿਲਿਆ ਗੁਰੂ ਤੋਂ ਮੈਂ ਵਿਕ ਗਿਆ ਉਸ ਗੁਰਮੰਤਰ 'ਤੇ ਅਤੇ ਮੇਰਾ ਹੁਣ ਤੁਸੀਂ ਮੈਨੂੰ ਗੁਲਾਮ ਕਹਿੰਦੇ ਹੋ ਮੇਰੇ ਮੈਂ ਤਾਂ ਸੁਭਾਗਾਂ ਮੇਰੇ ਵਰਗਾ ਤਾਂ ਭਾਗਾਂ ਵਾਲਾ ਹੀ ਕੋਈ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਮੁੱਲ ਖਰੀਦੀ
ਮੁੱਲ ਖਰੀਦੀ
ਮੇਰਾ ਨਾਮ ਸੁਪਾਗਾ
ਉਹ ਮੈਂ ਨਾ ਗੁਲਾਮਾਂ ਵਰਗਾ ਰਹੀ ਹਾਂ ਮੈਂ ਰੱਬ ਦਾ ਗੁਲਾਮ ਹਾਂ ਪੈ ਮੇਰਾ ਮੈਂ ਉਹ ਲੱਕੀ ਸਲੇਵ ਹਾਂ ਮੈਂ ਖੁਸ਼ ਕਿਸਮਤ ਸਲੇਵ ਹਾਂ ਰੱਬ ਦਾ ਮੈਂ ਉਹਦੀ ਨੌਕਰੀ 'ਚ ਮੈਂ ਉਹਦਾ ਮੁੱਲ ਖਰੀਦੀ
ਮੁੱਲ ਖਰੀਦੀ
ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ
ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ
ਇਹ ਜਪ ਤਪ ਸੰਜਮ ਕਰਮ ਨਾ ਜਾ
ਨਾਨਕ ਦਾ ਸਾਰੀ ਸਿੱਖੀ 'ਚ ਵੀ ਜੋ ਸਾਡਾ ਗੁਰੂ ਹੈ ਸਤਿਗੁਰੂ ਹੈ ਉਹ ਅਕਾਲ ਪੁਰਖ ਆਪ ਹੈ ਉਹ ਕਹਿੰਦੇ ਜਿੱਦਾਂ ਮੈਨੂੰ ਉਹਨੇ ਲਾਇਆ ਮੈਂ ਉੱਦਾਂ ਕਰੀ ਜਾਂਦਾ ਮੈਂ ਉਹਦਾ ਨਾਮ ਜਪੀ ਜਾਂਦਾ ਉਹਨੇ ਉਹਦਾ ਹੁਕਮ ਸੀ ਵੀ ਇਹ ਨਾਨਕ ਆਪ ਜਪ ਅਤੇ ਹਰਨਾਂ ਨੂੰ ਵੀ ਜਪਾ ਕਲਿਆਣ ਕਰ ਜਗਤ ਦੀ ਇਸ ਕਰਕੇ ਗੁਰ ਕੀ ਗੁਲਾਮ ਦਾ ਕੰਮ ਕੀ ਹੁੰਦਾ ਜਿਹੜਾ ਨੌਕਰ ਰੱਖਿਆ ਹੋਵੇ ਗੁਲਾਮ ਦਾ ਕੰਮ ਕੀ ਹੈ
ਜਿੱਤ ਲਾਇਆ ਜਿੱਤ ਲਾਇਆ ਤਿੱਤ ਲਾਗਾ ਮੇਰਾ ਨਾਮ ਸੁਪਾਗਾ
ਜਿੱਤ ਲਾਇਆ ਜਿੱਤ ਲਾਇਆ ਜਿੱਤ ਲਾਗਾ
ਮੇਰਾ ਨਾਮ ਸੁਪਾਗਾ
ਕਿੱਧਰ ਲਾਇਆ ਸੀ ਇਹ ਨਾਨਕ ਕਉ ਗੁਰ ਬਖਸ਼ਿਆ
ਜਨ ਨਾਨਕ ਕਉ ਗੁਰ ਬਖਸ਼ਿਆ
ਇਹ ਨਾਮੇ ਸੰਗ ਜੋਤ ਨਾਮੇ ਸੰਗ ਜੋਤ ਨਾਮੇ ਸੰਗ ਜੋਤ ਨਾਮੇ ਸੰਗ ਇਹ ਜਿੱਤ ਲਾਇਆ ਜਿੱਤ ਲਾਇਆ ਜਿੱਤ ਲਾ ਮਨ ਤੈਨੂੰ ਤੇ ਲਾਇਆ ਸੀ ਨਾਮ ਜਪਣ ਨੂੰ ਤੇ ਤੂੰ ਚਤਰਾਈਆਂ ਕਰਦਾ ਤੇ ਤੂੰ ਤੇ ਲਾਲਾਂ ਤੇਰੇ ਲਾਲੇ ਕਿਆ
ਚਤਰਾਈ ਕਿਆ ਚਤਰਾਈ ਤੇਰੇ ਲਾਲੇ ਕਿਆ ਚਤਰਾਈ
ਏਦਾਂ ਆਪਣੇ ਮਨ ਨੂੰ ਸਮਝਾ ਸਮਝਾ ਕੇ ਬਾਬਾ ਨਾਨਕ ਨਾਮ ਜਪਦਾ ਸੀ ਕਹਿੰਦੇ ਤੂੰ ਤੇ ਲਾਲਾ ਹੈ ਨਾਲੇ ਤੂੰ ਉਹਦੇ ਚਾਕਰ ਬਣਦਾ ਚਾਕਰ ਲੱਗੇ ਚਾਕਰ ਹੀ ਨਾਲੇ ਗਾਰ ਬਾਅਦ ਗੱਲਾਂ ਕਰੇ ਕਨੇਰੀਆਂ ਖਸੋ ਨਾ ਪਾਏ ਸਾਧ ਤੂੰ ਆਪਣਾ ਆਪ ਗਵਾਹ ਤੂੰ ਤੇ ਉਹਦਾ ਮੁੱਲ ਖਰੀਦੀ ਲਾਲਾ ਗੋਲਾ ਹੈ ਤੇ ਤੂੰ ਚਤਰਾਈ ਨਾ ਕਰ ਤੂੰ ਉਹ ਜਿਹੜਾ ਹੁਕਮ ਹੈ ਉਹ ਤੇ ਤੈਥੋਂ ਕਮਾਇਆ ਨਹੀਂ ਜਾਂਦਾ ਤੇਰੇ ਲਾਲੇ
ਸਾਹਿਬ ਦਾ ਹੁਕਮ ਖਰੀਦੀ
ਲਿਖਦੀ ਦੀ ਲੈਲਾ ਗੋਲਾ ਮੇਰਾ ਨਾਮ ਸੁਪਾਗਾ।
ਅੱਛਾ ਵੀ ਗੁਰੂ ਨਾਨਕ ਦੇ ਪਿਓ ਦਾ ਕੀ ਨਾਂ ਸੀ? ਪਤਾ ਹਿਸਟਰੀਆਂ 'ਚ ਪੜ੍ਹਿਆ ਸਾਰਿਆਂ ਦਾ, ਕਾਲੂ ਸੀ। ਮਾਂ ਦਾ ਨਾਂ ਕੀ ਸੀ? ਤ੍ਰਿਪਤਾ ਸੀ। ਸ਼ਬਦ ਨਹੀਂ ਮੰਨਦਾ। ਬਾਬਾ ਨਾਨਕ ਆਪ ਬਲੈਕ ਐਂਡ ਵਾਈਟ 'ਚ ਸਾਨੂੰ ਲਿਖ ਕੇ ਦੇ ਰਿਹਾ, ਕਹਿੰਦਾ ਮੇਰਾ ਕੋਈ ਉਹ ਪਾਪ ਨਹੀਂ ਸੀ ਨਾ ਮਾਂ ਸੀ। ਮੇਰਾ ਕੌਣ ਹੈ? ਮੇਰੀ ਮਾਂ ਅਤੇ ਬਾਪ ਕੌਣ ਹੈ?
ਮਾਂ ਲਾਲੀ ਪਿਓ ਲਾਲਾ ਮੇਰਾ,
ਮੇਰਾ ਪਿਓ ਵੀ ਲਾਲਾ ਹੀ ਹੈ, ਮੇਰੀ ਮਾਂ ਵੀ ਗੁਲਾਮ ਹੈ, ਮੇਰਾ ਪਿਓ ਵੀ ਗੁਲਾਮ ਹੈ, ਮੇਰੀ ਮਾਂ ਵੀ ਨੱਚਦੀ ਹੈ। ਲਾਲਿਆਂ ਦਾ ਗੁਲਾਮਾਂ ਦਾ ਕੰਮ ਕੀ ਹੁੰਦਾ ਸੀ? ਜਿਸ ਮਾਲਕ ਨਾ ਰੱਖੇ ਹੋ ਉਹਨਾਂ ਦੇ ਅੱਗੇ ਨਾਚ ਕਰਦੇ ਸੀ। ਜੋ ਵੀ ਮਰਜ਼ੀ ਕੰਮ ਉਹ ਕਹਿ ਦੇਣ, ਉਹਨਾਂ ਨੂੰ ਸਭ ਕੁਛ ਕਰਨਾ ਪੈਂਦਾ ਸੀ। ਹੁਣ ਇਸ ਸ਼ਬਦ ਤੋਂ ਸਾਨੂੰ ਉਹ ਸੇਧ ਮਿਲਣੀ ਹੈ ਵੀ ਸਿੱਖੀ ਦੇ ਵਿੱਚ ਬਾਬੇ ਨਾਨਕ ਦਾ ਮਾਂ ਪਿਓ ਕੌਣ ਸੀ, ਬਾਬੇ ਨਾਨਕ ਦਾ ਸੰਗਤਾਂ ਨੂੰ ਜਿਹੜਾ ਅਸੀਂ ਪਾਣੀ ਪਿਆਉਂਦੇ ਹਾਂ ਜਾਂ ਸੰਗਤਾਂ 'ਚ ਜਾ ਕੇ ਪਾਣੀ ਪਿਆਉਣਾ ਜਾਂ ਆ ਸੇਵਾ ਕਰਨੀ ਸਾਰੀ, ਪੀਸਣਾ ਚੱਕੀਆਂ ਸਾਰਾ ਜੋ ਸ਼ਬਦਾਂ 'ਚ ਲਿਖੇ ਆ, ਆਪਣੇ ਗੁਰੂ ਦਾ ਸਭ ਕੁਛ, ਪਾਣੀ ਢੋਣਾ ਸਾਰਾ ਕੁਛ ਕਰਨਾ, ਉਹ ਬਾਬੇ ਨਾਨਕ ਦਾ ਤਾਂ ਗੁਰੂ ਕੋਈ ਬੰਦਾ ਹੈ ਹੀ ਨਹੀਂ ਸੀ। ਉਹ ਕਿਹਦੇ ਅੱਗੇ ਪਾਣੀ ਢੋ ਰਿਹਾ ਸੀ? ਇਹਦਾ ਮਤਲਬ ਇੱਥੇ ਆਣ ਕੇ ਬੰਦੇ ਦੀ ਵਿਵੇਕ ਬੁੱਧੀ 'ਤੇ ਕੁਝ ਜ਼ੋਰ ਪਾ ਕੇ ਦੇਖਣਾ ਪੈਣਾ ਵੀ ਬਾਬੇ ਨਾਨਕ ਦਾ ਜਿਹੜਾ ਸ਼ਬਦ ਹੈ ਜਿਹੜਾ ਉਹਨੇ ਰਾਹ ਤੋਰਿਆ, ਉਹਦਾ ਤਾਂ ਗੁਰ ਪਰਮੇਸ਼ਰ ਸੀ। ਉਹਦੇ ਅੱਗੇ ਪਾਣੀ ਕਿੱਦਾਂ ਢੋਂਦਾ ਸੀ? ਉਹਦੇ ਉਹਨੂੰ ਪੱਖਾ ਕਿੱਦਾਂ ਕਰਦਾ ਸੀ ਰੱਬ ਨੂੰ? ਉਹ ਸਾਰਾ ਚੀਜ਼ ਇਸ ਸ਼ਬਦ ਤੋਂ ਤੀਸਰੀ ਤੁਕ 'ਤੇ ਆਣ ਕੇ ਪਟਾਕਾ ਪਏਗਾ ਵੀ ਪਾਣੀ ਪੀਣਾ, ਪੱਖਾ ਕਰਨਾ, ਇਹ ਨੱਚਣਾ, ਖੁੱਦਣਾ, ਗਾਉਣਾ, ਵਜਾਉਣਾ, ਸਭ ਕੁਛ ਜਿੱਦਾਂ ਗੁਲਾਮ ਕਰਦੇ ਸੀ। ਬਾਬਾ ਨਾਨਕ ਇੱਥੇ ਭੇਦ ਖੋਲਦਾ ਵੀ ਮੈਂ ਕੀ ਕਰਦਾ ਹਾਂ। ਇਹ ਹਿੰਦੂਇਜ਼ਮ ਦੇ ਵਿੱਚ ਸੀ, ਜੰਗਲਾਂ 'ਚ ਸੰਤਾਂ ਦੀਆਂ ਸਾਧੂਆਂ ਦੀਆਂ ਸੇਵਾ ਕਰਨੀਆਂ, ਨਿਕਲ ਜਾਣਾ ਸਾਰੇ ਸਾਰੇ ਦੇਖ ਲਓ, ਜਿਹੜੇ ਵੱਡੇ ਮਹਾਂਪੁਰਖਾਂ ਦੀਆਂ ਸੇਵਾ, ਰਿਸ਼ੀ ਮੁਨੀਆਂ ਦੀਆਂ ਸਾਰੀਆਂ ਤੁਰੀਆਂ। ਪਰ ਮਹਾਰਾਜ ਦੁਨੀਆਂ 'ਚ ਆਏ, ਉਹਨਾਂ ਨਾਲ ਇਨਸਾਨ ਨੂੰ ਇਨਸਾਨ ਦੀ ਸੇਵਾ ਨਹੀਂ ਕਰਨ ਦਿੱਤੀ। ਕਹਿੰਦੇ ਉਹ ਸੇਵਾ ਕਰੋ ਅਤੇ ਰੱਬ ਦੀ ਕਰੋ, ਔਰ ਕਰੋ ਵੀ ਜਿੱਦਾਂ ਦੇ ਉਹ ਆਪ ਸਪਿਰਚੁਅਲ ਹੈ ਉੱਦਾਂ ਦੀ ਉਹਦੀ ਸਪਿਰਚੁਅਲ ਸੇਵਾ ਹੈ। ਉਹ ਆਪ ਬ੍ਰਹਮ ਰੂਪ ਹੈ, ਉਹਦੀ ਸੇਵਾ ਵੀ ਬ੍ਰਹਮ ਰੂਪ ਹੈ। ਬ੍ਰਹਮ ਨੂੰ ਮਿਲਣਾ ਬ੍ਰਹਮ ਦੀ ਸੇਵਾ ਨਾਲ ਮਿਲਣਾ। ਇਸ ਕਰਕੇ ਇਸ ਸ਼ਬਦ ਨਾਲ ਜੇ ਇੱਕ ਸ਼ਬਦ ਸਮਝ ਲਈਏ ਸਾਰੀ ਗੁਰਬਾਣੀ ਸਮਝ ਆ ਜਾਏਗੀ ਵੀ ਜਿੱਥੇ ਜਿੱਥੇ ਸੰਤਾਂ ਦੀ ਸੇਵਾ ਲਿਖੀ ਹੈ ਜਾਂ ਪਾਣੀ ਢੋਣਾ ਲਿਖੇ ਆ, ਪੱਖਾ ਫੇਰਨਾ, ਉਹ ਸਾਰੇ ਸ਼ਬਦ ਖੁੱਲ੍ਹ ਜਾਂਦੇ ਵੀ ਜੋ ਬਾਬਾ ਨਾਨਕ ਕਹਿੰਦਾ ਹੈ ਉਹੋ ਹੀ ਸਾਡਾ ਪਾਣੀ ਢੋਣਾ, ਉਹੋ ਹੀ ਸਾਡਾ ਪੱਖਾ ਫੇਰਨਾ, ਉਹੋ ਹੀ ਆ। ਆਓ ਪਹਿਲਾਂ ਇਹ ਸ਼ਬਦ ਲਈਏ ਭਈ ਗੁਰੂ ਮਹਾਰਾਜ ਦਾ ਪਿਓ ਕੌਣ ਸੀ ਅਤੇ ਮਾਂ ਕੌਣ ਸੀ? ਉਹਨਾਂ ਦੀ ਪਿਓ ਅਤੇ ਮਾਂ ਭਗਤੀ ਸੀ। ਭਗਤੀ ਨੂੰ ਹੀ ਮਾਂ ਸਮਝਦੇ ਸੀ, ਭਗਤੀ ਨੂੰ ਪਿਓ ਸਮਝਦੇ ਸੀ। ਭਗਤੀ ਕਰ ਕਰਕੇ ਉਹ ਨੱਚਦੇ ਸੀ, ਭਗਤੀ ਕਰ ਕਰਕੇ ਉਹ ਗਾਉਂਦੇ ਸੀ। ਜਿਹੜਾ ਮਤਲਬ ਨਾਮ ਜਪਣਾ, ਨਾਮ ਜਪਣੇ ਹਰ 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 ਭਗਤ ਦਰੜਾਵੋ, ਜਿਹੜਾ ਨਾਮ ਜਪਣਾ ਹੈ ਇਹੋ ਹੀ ਉਹਨਾਂ ਦਾ ਸਭ ਕੁਛ ਸੀ। ਇਸ ਕਰਕੇ ਮਹਾਰਾਜ ਕਹਿੰਦੇ ਆ ਤੀਸਰੀ ਤੁਕ 'ਚ ਆਣ ਕੇ ਪਟਾਕਾ ਪਾਉਣਗੇ ਵੀ ਮੈਂ ਉਹ ਜਿਹੜੀ ਮਾਂ ਲਾਲੀ ਪਿਓ ਲਾਲਾ ਅਤੇ ਮਾਂ ਲਾਲੀ ਨਾਚੇ ਲਾਲਾ ਗਾਵੈ, ਉਹ ਕੀ ਕਰਦੇ ਸੀ? ਆਓ ਇਹ ਚਾਰ ਤੁਕਾਂ ਇਕੱਠੀਆਂ ਲਈਏ।
ਮਾਂ ਲਾਲੀ ਪਿਓ ਲਾਲਾ ਮੇਰਾ,
ਅਤੇ ਮੈਂ ਇਸ 'ਚੋਂ ਪੈਦਾ ਹੋਏ ਹਾਂ। ਲਾਲਾ ਮੈਨੇ ਭਗਤੀ ਕਾਂ ਆ ਜਾਣੀ ਹੈ, ਮੈਂ ਭਗਤੀ 'ਚੋਂ ਪੈਦਾ ਹੋਏ ਹਾਂ। ਭਗਤੀ ਮੇਰਾ ਪਿੱਛੇ ਵੀ ਪਿਓ ਸੀ, ਹੁਣ ਵੀ ਮਾਂ ਮੈਂ। ਇਹ ਤਾਂ ਬਾਹਰਲੇ ਰਿਸ਼ਤੇ ਆ, ਮਹਾਰਾਜ ਦੇਖੋ ਕਿੱਥੇ ਤੱਕ ਪਹੁੰਚ ਗਏ ਆ। ਕਹਿੰਦੇ
ਮਾਂ ਲਾਲੀ ਪਿਓ ਲਾਲਾ
ਲਾਲੀ पग ते करूं तेरी राया मैं ते
पग ते करूं तेरी राया
पग ते तत्ते नू सियारी है जिथे तत्ते नू सियारी ना होवे ओ भगत वाल इशारा होगा दो स्पेलिंग होणगे सदा भगत दे एक ना सियारी होगी ओ भगती है ते दूसरे नाल सियारी नहीं होगी ओ भगत है तत्ता मुक्ता होएगा ओ भगत वाल इशारा है भगती करन वाला पर इत्थे भगती साफ ही मार्ज लिख दिता भगते ए भगते करूं तेरी राया मैं ते
भगते करूं तेरी राया
ओ मां लाली प्यो लाला नानक तो नहीं कह रहा महला पंजवा नहीं कह रहा तू मेरा पिता
तू है मेरा माता तू मेरा पिता तू है मेरा माता
ए मां लाली प्यो लाला
मेरा लाला मेरा
ए हां लाले पिछे भी भगती की है ता मैनू मानस जन्म मिलया है हां लाले का जाया ए लाली नाचे
लाला गावे
ए लाला गावे
लाली नाचे लाला गावे ए लाला गावे
ए जड़े गुलाम है अपने मालिक दे अगे नचते ते गाउंदे आ ते मैं अपने साहब दे अगे की करदा
पग ते करो तेरी राया पग ते करो तेरी राया
क्यों मुल खरीदी मुल खरीदी लाला गोला
मेरा नाम सुपाना
गुर की बचनी बजनी किदा की है ए गुर का ए बजन मसे जीनाले गुर का बजन मसे जीनाले ए गुर का ए बजन
मसे जीनाले
गुर का बजन मसे जीनाले वाहिगुरु
बचन बसे जियनाले गुरका बचन बसे जियनाले
ए गोर की बचनी
हाट बिकाना हाट बिकाना
ए जित लाया जित लाया
जित लागा
ए भगते करूं तेरी लाया जित लाया जित लाया
जित लागा
ए भगते करूं तेरी राया ए पिए तो पानी
आनी मीरा आनी मीरा
मीरा कहते सी मीर अमीर आदमी मीरा उस वेले पठाना दा राज सी बाबर उस वेले आया जिस वेले मुगल सी बाबर ਅਤੇ ਉਸ ਵੇਲੇ ਮਹਾਰਾਜ ਚੜ੍ਹਦੀ ਜਵਾਨੀ 'ਚ ਸੀ ਪਹਿਲਾਂ ਪਠਾਣਾ ਦਾ ਰਾਜ ਸੀ ਦਿੱਲੀ 'ਤੇ ਅਲਤਮਸ਼ ਬਾਦਸ਼ਾਹ ਇਹ ਸਾਰੇ ਜਿੰਨੇ ਇੱਥੇ ਹੋਏ ਨੇ ਅੱਜ ਇਹਨਾਂ ਦੀ ਕੁਤਬ ਸਾਹਿਬ ਦੀ ਲਾਠ ਵਗੈਰਾ ਸਾਰੇ ਪਠਾਣ ਸੀ ਅਤੇ ਬਾਬਰ ਬਾਅਦ 'ਚ ਆਇਆ ਉਹ ਮੁਗਲ ਫਿਰ ਸ਼ੁਰੂ ਹੋਏ ਆਉਣੇ ਉਹ ਬਾਬਰ ਵੇਲੇ ਦੇ ਮਹਾਰਾਜ ਦੇ ਸ਼ਬਦ ਨੇ ਉਹ ਕਹਿੰਦੇ ਪਈ ਉਸ ਵੇਲੇ ਮੀਰ ਜਿਹੜੇ ਹੁੰਦੇ ਸੀ ਨਾ ਅਮੀਰ ਲੋਕ ਉਹ ਗਾਂ ਗੁਲਾਮ ਰੱਖਦੇ ਸੀ ਇਹ ਐਡੀ ਭੈੜੇ ਸੀ ਵੀ ਗੁਲਾਮਾਂ 'ਚ ਜੋ ਮਰਜ਼ੀ ਕੰਮ ਕਰਾਈ ਜਾਣ ਉਹ ਜਾਇਜ਼ ਹੁੰਦਾ ਸੀ ਉਹਨਾਂ ਦੇ ਮੁੱਲ ਖਰੀਦੀ ਜੋ ਹੁੰਦੇ ਸੀ ਇਹ ਜਿਹੜਾ ਮੀਰਾ ਲਫਜ਼ ਹੈ ਇਹ ਇਸ ਤਰ੍ਹਾਂ ਹੈ ਵੀ ਦੋ ਕਿਤਾਬਾਂ ਪਰਸ਼ਨ ਦੀਆਂ ਗੁਲਸਤਾਨ ਬੋਸਤਾਨ
ਤੇ ਸ਼ੇਖ ਸਾਦੀ ਬਹੁਤ ਵੱਡਾ ਸ਼ਾਇਰ ਹੋਇਆ ਪਰਸ਼ੀਅਨ ਦਾ, ਉਹ ਲਿਖਦਾ ਹੈ, ਬਦਸਤਾ ਕਿ ਤੁਫਤਾ ਕਰਦਨ ਖਮੀਰ ਬੈ ਅਰਦਸਤ ਬਰਸ਼ੀਨਾ ਪੇਸ਼ੇ ਅਮੀਰ। ਆਹ ਜਿਹੜਾ ਮੀਰਾ ਦਾ ਲਫਜ਼ ਆਇਆ, ਬਦਸਤਾ ਕਿ ਤੁਫਤਾ ਕਰਦਨ ਖਮੀਰ ਬੈ ਅਰਦਸਤ ਬਰਸ਼ੀਨਾ ਪੇਸ਼ੇ ਅਮੀਰ। ਇਹ ਮੈਂ ਕੋਈ ਐਸੀ ਬੋਲੀ ਨਹੀਂ ਬੋਲਿਆ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ ਜ਼ਫਰਨਾਮੇ ਦੀ ਬੋਲੀ ਹੈ। ਜੇ ਚਿੱਠੀ ਲਿਖਦੇ ਨੇ ਔਰੰਗਜ਼ੇਬ ਨੂੰ, ਚੁਕਾਰ ਹਮਾਂ ਹੀਲ ਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬਸ਼ਮ ਸ਼ੀਰੇ ਦਸਤ। ਮੈਂ ਇਸੇ ਸ਼ੌਕ ਲਈ ਵੀ ਇਹ ਜ਼ਫਰਨਾਮਾ ਪੜ੍ਹਾਂ। ਮੈਨੂੰ BSc ਦੇ ਵਿੱਚ ਮੈਂ ਆਪਣਾ ਆਪਸ਼ਨਲ ਸਬਜੈਕਟ ਹੀ ਪਰਸ਼ੀਅਨ ਲੈ ਲਿਆ ਸੀ, ਤਾਂ ਕਰਕੇ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਦੱਸ ਰਿਹਾ ਵੀ ਦਸਮ ਪਾਤਸ਼ਾਹ ਨਾ ਉਹ ਪਰਸ਼ੀਅਨ 'ਚ ਲੈਟਰ ਲਿਖਿਆ ਜ਼ਫਰਨਾਮਾ, ਜਿਹਨੂੰ ਪੜ੍ਹਦੇ ਸਾਰ ਹੀ ਉਹ ਮਰ ਗਿਆ ਸੀ। ਅਤੇ ਸਾਡਾ ਵੱਡਾ ਪੰਜ ਪਿਆਰਾ ਭਾਈ ਦਇਆ ਸਿੰਘ ਜੀ ਉਹ ਖਤ ਲੈ ਕੇ ਗਏ ਸੀ। ਇਸ ਕਰਕੇ ਉਹ 'ਚ ਲਿਖਿਆ ਚੁਕਾਰ ਹਮਾਂ ਹੀਲ ਤੇ ਦਰਗੁਜ਼ਰ, ਬੜਾ ਸਾਰਾ ਲਿਖਿਆ ਵੀ ਕੀ ਹੋ ਗਿਆ, ਤੂੰ ਚਾਰ ਚੰਗਿਆੜੀਆਂ ਬੇਰੀਆਂ ਬੁਝਾਤੀਆਂ। ਦੇਖੋ ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਮੇਰੇ ਚਾਰ ਬੱਚੇ ਤੂੰ ਮਾਰ ਦਿੱਤੇ ਆ, ਕੁਸ਼ਤਨ ਕਰ ਦਿੱਤੇ ਆ, ਜ਼ਿਬਾ ਕਰ ਦਿੱਤੇ ਆ, ਕੀ ਹੋ ਗਿਆ ਤੂੰ ਚਾਰ ਚੰਗਿਆੜੀਆਂ ਬੇਰੀਆਂ ਬੁਝਾਤੀਆਂ, ਮੈਂ ਤੇਰੇ ਪੈਰਾਂ ਥੱਲੇ ਅੰਗਿਆਰ ਰੱਖ ਦਾਂਗਾ, ਤੂੰ ਟਿਕ ਨਹੀਂ ਸਕੇਗਾ। ਕੀ ਹੋ ਗਿਆ ਜੇ ਉਹ ਚਾਰ ਮਾਰ ਦਿੱਤੇ, ਹਲੀ ਕਰੂੰਡੀਆ ਸੱਪ ਪਿਆ ਮੇਰੇ ਕੋਲ ਪਿਆ। ਕਰੂੰਡੀਆ ਸੱਪ ਉਹ ਹੁੰਦਾ ਨਿੱਕਾ ਜਿਹਾ ਜਿਹੜਾ ਉੱਡ ਕੇ ਡੰਗ ਮਾਰਦਾ ਮੱਥੇ 'ਤੇ, ਉਹਦੇ ਵਿੱਚ ਲਿਖਿਆ ਇੱਦਾਂ ਦਾ ਸੀ ਸਾਡਾ ਦਸਮ ਪਾਤਸ਼ਾਹ। ਕਹਿੰਦਾ ਤੂੰ ਮੇਰੇ ਚਾਰ ਬੱਚੇ ਮਾਰੇ ਆ ਨਾ, ਮੇਰੇ ਕੋਲ ਕਰੂੰਡੀਆ ਸੱਪ ਪਿਆ ਹਲੇ, ਉਹ ਐਸਾ ਵਾਰ ਕਰੇਗਾ। ਉਹ ਕਰੂੰਡੀਆ ਸੱਪ ਅਸੀਂ ਪਿੰਡੀ ਥਾਈਂ ਦੇਖਿਆ, ਕਿਤੇ ਬੈਠਾ ਹੋਏ ਥੱਲੇ ਧਰਤੀ 'ਤੇ ਵੀ ਉਹ ਉੱਡ ਕੇ ਟਾਂ ਛਾਲ ਐਡੀ ਜੰਪ ਕਰਦਾ, ਇੱਥੇ ਮੱਥੇ 'ਤੇ ਮਾਰਦਾ ਔਰ ਬੰਦਾ ਸਾਹ ਨਹੀਂ ਲੈਂਦਾ ਉਸੇ ਵੇਲੇ ਉੱਠ ਕੇ, ਐਡਾ ਜ਼ਰੀਲਾ ਹੁੰਦਾ। ਕਹਿੰਦਾ ਤੂੰ ਚਾਰ ਬੱਚੇ ਮਾਰੇ, ਮੇਰੇ ਕੋਲ ਹਾਲੀ ਕਰੂੰਡੀਆ ਸੱਪ ਪਿਆ। ਉਹ ਕਰੂੰਡੀਆ ਸੱਪ ਸੀ ਖਾਲਸਾ, ਜਿਹੜਾ ਪੌਲ ਖੰਡੇ ਦੀ ਤਰਾ ਕੇ ਅਤੇ ਉਹ ਫਿਰ 1.25 ਲੱਖ ਸੀ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਉਹ ਕਹਿੰਦਾ ਮੇਰੇ ਕੋਲ ਹਾਲੀ ਤੂੰ ਕੀ ਹੋਏ ਚਾਰ ਵਜੇ, ਤੂੰ ਮੇਰੇ ਚਾਰ ਚੰਗਿਆੜੇ ਬਜਾ ਤੇ, ਮੈਂ ਤੇਰੇ ਪੈਰਾਂ ਥੱਲੇ ਅੰਗਿਆਰ ਰੱਖ ਰਿਹਾ। ਆ ਸਿੱਖ ਐਸੇ ਹੋਣਗੇ ਜਿਹੜੇ ਕਿ ਤੇਰੀਆਂ ਸਾਰੀਆਂ ਧਰਤੀ ਨੂੰ ਹਿਲਾ ਕੇ ਰੱਖ ਦੇਣਗੇ। ਉਹ ਵਾਕਿਆ ਫਿਰ ਪਿੱਛੋਂ ਫਿਰ ਬੰਦਾ ਬਹਾਦਰ ਉਹ ਸਾਰੇ ਜੋਤ, ਇਹ ਸਾਰੀਆਂ ਚੀਜ਼ਾਂ ਕੀ ਹੈ, ਉਹ ਸਾਰੇ ਹੀ ਲਫ਼ਜ਼ ਪਰਸ਼ੀਅਨ 'ਚ ਉਹਨਾਂ ਨੇ ਲਿਖੇ, ਕਿਉਂਕਿ ਉਹ ਬੋਲੀ ਹੈ। ਬੋਲੀ ਬੋਲੀ ਦਾ ਕਿਉਂ ਵਿਤਕਰੇ ਲਈ ਆਪਸ 'ਚ ਸਾਨੂੰ ਲੜਨਾ ਨਹੀਂ ਚਾਹੀਦਾ ਹਿੰਦੁਸਤਾਨ 'ਚ? ਬੋਲੀ ਜਿਹੜੀ ਹੈ ਉਹ ਤਾਂ 12 ਕੋਹ 'ਤੇ ਬਦਲ ਜਾਂਦੀ ਹੈ। 12 ਕੋਹ ਦੇ ਤਾਂ ਦਾਤੀ ਰੰਬੇ ਦਾ ਡਿਜ਼ਾਇਨ ਬਦਲ ਜਾਂਦਾ, 12 ਕੋਹ ਦੇ ਉੱਤੇ ਬੋਲੀ ਬਦਲ ਜਾਏਗੀ। ਇੱਦਾਂ ਅਨੇਕ ਬੋਲੀਆਂ ਨੇ, ਹਰ ਬੋਲੀ ਨਾਲ ਪਿਆਰ ਕਰੋ। ਜਿੱਦਾਂ ਸਾਡੇ ਗੁਰੂ ਗ੍ਰੰਥ ਸਾਹਿਬ ਨਾਲ ਸਾਰੀਆਂ ਬੋਲੀਆਂ ਵੀ ਜੱਫੀ 'ਚ ਲੈ ਲਈਆਂ ਔਰ ਲਿਪੀ 'ਚ ਗੁਰਮੁਖੀ 'ਚ ਲਿਖ ਕੇ ਦੁਨੀਆਂ ਭਰ ਦੀਆਂ ਬੋਲੀਆਂ ਤੁਸੀਂ ਸਾਡੇ ਸ਼ਬਦਾਂ 'ਚ ਪੜ੍ਹ ਲਓ, ਕਿਸੇ ਨਾਲ ਵਿਤਕਰਾ ਹੈ? ਇਹ ਹੈ ਸਗਲ ਜਮਾਤੀ ਧਰਮ। ਇਸ ਕਰਕੇ ਜਿਹੜਾ ਸੀ ਉਹ ਮਹਾਰਾਜ ਕਹਿਣ ਲੱਗੇ, ਜਿਹੜੇ ਪਠਾਨ ਸੀ ਉਹ ਮਹਾਰਾਜ ਨੇ ਉਸ ਵੇਲੇ ਕਿਹਾ ਵੀ ਤੂੰ ਕੀ ਹੋ ਗਿਆ ਜੇ ਮਾਰ ਦਿੱਤੇ, ਉਹਨਾਂ ਨਾਲ ਉਸ ਪਰਸ਼ੀਅਨ ਬੋਲੀ 'ਚ ਉਹਦੀ ਬੋਲੀ 'ਚ ਉਹਨੂੰ ਲੈਟਰ ਲਿਖਿਆ ਔਰ ਉਸਦੀ ਬੋਲੀ 'ਚ ਪਰਸ਼ੀਅਨ 'ਚ ਇੱਕ ਆਉਂਦੀ ਹੈ ਗੁਲਿਸਤਾਨ ਬੋਸਤਾਨ ਕਿਤਾਬ 'ਚ ਇੱਕ ਚੀਜ਼ ਭਈ ਇੱਕ ਅਮੀਰ ਆਦਮੀ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਰਹਿਣ ਨਾਲੋਂ ਇਹ ਚੰਗਾ ਵੀ ਇਹਨਾਂ ਹੱਥਾਂ ਨਾਲ ਕੋ ਤੂੰ ਕਿਰਤ ਕਰ ਲੈ। ਉਹ ਕਿਰਤ ਵੀ ਕੀ, ਜੇ ਤੈਨੂੰ ਗਰਮ ਕਲਈ ਚੂਨਾ ਗੁੰਨਣਾ ਪੈ ਜੇ ਹੱਥ ਨਾ, ਤੂੰ ਉਹ ਸਹਾਰ ਲੈ, ਉਹ ਤੇਰੇ ਲਈ ਇੱਜ਼ਤ ਦੀ ਰੋਟੀ ਹੈ, ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਅਤੇ ਇਹਦੇ ਨਾਲੋਂ ਬਿਹਤਰ ਤੂੰ ਆਹ ਜਿਹੜੀ ਜ਼ਿਲਤ ਦੀ ਰੋਟੀ ਹੈ ਵੀ ਕਿਸੇ ਦੇ ਅੱਗੇ ਕਿਸੇ ਦਾ ਨੌਕਰ ਬਣ ਜਾਣਾ ਔਰ ਹੱਥ ਜੋੜ ਕੇ ਖੜ੍ਹੇ ਰਹਿਣਾ, ਕਹਿੰਦਾ ਇਹ ਛੱਡ ਦੇ। ਬਦਸਤ ਆਹ ਕੇ ਤੁਫਤਾ, ਆਹ ਕੇ ਤੁਫਤਾ, ਕਹਿੰਦੇ ਗਰਮ ਕਲਈ ਇਹਨਾਂ ਹੱਥਾਂ ਨਾਲ ਗੁੱਲ ਲੈਣੀ ਚੰਗੀ ਹੈ ਬਨਿਸਬਤ ਇਹਦੇ ਨਾਲੋਂ ਵੀ ਕਿਸੇ ਦੇ ਅੱਗੇ ਹੱਥ ਜੋੜ ਕੇ ਅਤੇ ਨੌਕਰੀ ਕਰਦੇ ਰਹੇ। ਸੈਲਫ ਰਿਸਪੈਕਟ ਰੱਖ, ਆਪਣੀ ਇੱਜ਼ਤ ਦੀ ਰੋਟੀ ਖਾ ਜਿੱਥੇ ਵੀ ਰਹਿ। ਇਸ ਕਰਕੇ ਉਹ ਹੈ ਬਦਸਤਾ ਕਿ ਤੁਫਤਾ ਕਰਦਨ ਖਮੀਰ ਬਿਆਸ ਦਸਤ ਬਰਸੀਨਾ ਪੇਸ਼ੇ ਅਮੀਰ। ਇਸ ਤਰ੍ਹਾਂ ਜਿਹੜੇ ਗੁਲਾਮ ਹੁੰਦੇ ਸੀ ਨਾ ਉਹ ਅਮੀਰ ਦੇ ਅੱਗੇ ਖੜ੍ਹੇ ਰਹਿੰਦੇ ਸੀ ਵੀ ਖਰੇ ਨੇ ਕਿਹੜੇ ਵੇਲੇ ਪਾਣੀ ਮੰਗ ਲੈਣਾ,
ਪੀਏ ਤਾਂ ਪਾਣੀ
ਨਾ
ਵਾਲੇ ਅਖੀਰਲੀ ਚੌਥੀ ਟੁੱਕ 'ਚ ਕਹਿਣਗੇ ਵੀ ਮੈਂ ਪਾਣੀ ਕਿਉਂ ਲਿਆਵਾਂ, ਮੇਰੇ ਮੀਰ ਨੂੰ ਤਾਂ ਤਿਆ ਹੀ ਨਹੀਂ ਲੱਗਦੀ।
ਪੀਏ ਤਾਂ ਪਾਣੀ
ਖਾਏ, ਜੇ ਤੂੰ ਖਾਏ ਤਾਂ ਪੀ ਸੰਗਿਆ,
ਇਹ ਖਾਏ ਤਾਂ ਪੀ ਸੰਗਿਆ।
ਪਰ ਤੈਨੂੰ ਤਾਂ ਭੁੱਖ ਹੀ ਨਹੀਂ ਲੱਗਦੀ, ਤੇਰੀ ਤਾਂ ਗਦਾਈ ਹੋਰ ਹੈ, ਸੱਤ ਨਾਮ ਹੈ ਹਰ ਭੋਗ ਤੁਹਾਰੋ, ਤੇਰਾ ਤਾਂ ਕੋਈ ਹੋਰ ਹੀ ਖਾਣਾ ਹੈ, ਮੇਰੇ ਮਾਲਕ ਦਾ, ਮੇਰੇ ਮੀਰ ਦਾ, ਉਹਨੂੰ ਪਾਣੀ ਦੀ ਲੋੜ ਨਹੀਂ ਹੈ। ਦੇਖੋ ਕੈਸੀ ਸੇਵਾ ਕੱਟੀ ਜਾਂਦੀ ਹੈ ਜਿਹੜੀ ਅੱਜ ਕੱਲ੍ਹ ਤੁਰੀ ਹੈ ਸਾਰੀ, ਬੰਦੇ ਦੀ ਸੇਵਾ ਸਾਰੀ। ਉਹ ਠੀਕ ਹੈ ਸੁਸਾਇਟੀ ਦੀ ਸੇਵਾ, ਪਰ ਇਹ ਗੁਰੂ ਦੀ ਸੇਵਾ ਥੋੜ੍ਹੀ। ਇਸ ਕਰਕੇ ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊਂ ਫਿਰ ਪੱਖਾ ਫੇਰੀ ਪੈਰ ਮਲੋ,
ਪੈਰ ਮਲੋ।
ਫਿਰ ਜਿਹੜੇ ਗੁਲਾਮ ਹੁੰਦੇ ਸੀ ਉਹ ਸੁੱਤਾ ਹੁੰਦਾ ਸੀ ਗਰਮੀਆਂ ਦੇ ਦਿਨ, ਉਹ ਸਾਰਾ ਦਿਨ ਪੱਖਾ ਚੱਲਦੇ ਸੀ ਅਤੇ ਨਾਲੇ ਪੈਰਾਂ 'ਤੇ ਝਾਸ ਕੱਢਦੇ ਸੀ ਕੱਦੂ ਲੈ ਕੇ ਕੱਟ ਕੇ, ਅਤੇ ਐਂ ਠੰਡੇ ਵੀ ਠੰਡੇ ਰਹਿਣ ਇਹਨਾਂ ਦੇ ਪੈਰ। ਮਤਲਬ ਪੈਰ ਨੂੰ ਮਿਲਾਉਣਾ ਅਤੇ ਤਾਂ ਕਿ ਮਾਲਕ ਨੂੰ ਖੁਸ਼ੀ ਮਿਲੇ ਸਾਰੇ। ਕਹਿੰਦੇ ਮੇਰੀ ਮਾਲਕ ਦੇ ਮੈਂ ਪੈਰ ਮਿਲਾਉਣੇ, ਉਹਦਾ ਪੱਖਾ ਕਰਨਾ, ਉਹਦਾ ਪਾਣੀ ਢੋਣਾ, ਉਹਦਾ ਦੇਖੋ ਕਿੱਦਾਂ ਸੇਵਾ ਹੁਣ ਆਉਂਦੀ ਹੈ। ਮੈਂ ਆਪਣੇ ਮਾਲਕ ਦਾ ਕੀ ਕਰਦਾ ਹਾਂ, ਜਪਤ ਜਪਤ ਰਹਾ ਤੇਰਾ ਨਾਮ,
ਜਪਤ ਰਹਾ ਤੇਰਾ ਨਾਮ, ਜਪਤ ਰਹਾ ਤੇਰਾ ਨਾਮ, ਜਪਤ ਰਹਾ ਤੇਰਾ ਨਾਮ।
ਲੂਣ ਹਰਾਮੀ
ਨਾਨਕ ਲਾਲਾ, ਨਾਨਕ ਲਾਲਾ।
ਪਰ ਮੈਥੋਂ ਨਾਮ ਜਪਿਆ ਨਹੀਂ ਜਾਂਦਾ, ਇਸ ਕਰਕੇ ਮੈਂ ਆਪਣੇ ਮਾਲਕ ਦਾ ਲੂਣ ਹਰਾਮੀ ਹਾਂ।
ਲੂਣ ਹਰਾਮੀ ਨਾਨਕ ਲਾਲਾ, ਨਾਨਕ ਲਾਲਾ।
ਬਖਸ਼ੇ ਜੇ ਤੂੰ ਮੈਨੂੰ ਬਖਸ਼ ਦੇ ਤਾਂ ਤੇਰੀ ਵਡਿਆਈ ਹੈ, ਮੈਂ ਇਸ ਦੇ ਲਾਇਕ ਨਹੀਂ ਹੈ। ਪਰ ਜੇ ਤੂੰ ਬਖਸ਼ੇ
ਤੁਧ ਵਡਿਆਈ, ਬਖਸ਼ੇ ਤੁਧ ਵਡਿਆਈ।
ਇੱਥੇ ਤੱਕ ਹਉਮੈ ਮਰੀ ਸੀ ਸਾਡੇ ਆਦਿ ਗੁਰੂ ਦੀ, ਗੁਰੂ ਨਾਨਕ ਦੀ, ਤਾਂ ਉਹ ਪਹਿਲਾ ਸਾਡਾ ਜਗਤ ਗੁਰੂ ਹੋਇਆ। ਅਸੀਂ ਇੱਥੇ ਤੱਕ ਹਉਮੈ ਮਰੀ ਸੀ, ਕਹਿੰਦਾ ਸੀ ਜੇ ਤੂੰ ਮੈਨੂੰ ਬਖਸ਼ ਦੇਗਾ ਮੈਂ ਇਸ ਦੇ ਲਾਇਕ ਨਹੀਂ, ਪਰ ਬਖਸ਼ੇ
ਬਖਸ਼ੇ ਤੁਧ ਵਡਿਆਈ, ਬਖਸ਼ੇ ਤੁਧ ਵਡਿਆਈ।
ਕਿਉਂ ਤੂੰ ਆਦ ਜੁਗਾਦ ਨੂੰ ਬਖਸ਼ਦਾ ਰਿਹਾ, ਤੇਰਾ ਸੁਭਾਅ ਹੀ ਬਖਸ਼ਣ ਦਾ।
ਆਦ ਜੁਗਾਦ ਦਇਆ ਪਤੇ ਦਾਤਾ, ਮੇਰਾ ਪਤਦਾ ਆਦ ਜੁਗਾਦ ਦਇਆ ਪਤੇ ਦਾਤਾ, ਮੇਰਾ ਪਤਦਾ
ਕੀ ਚਤਰਾਈ ਕਰ ਸਕਦਾ ਤੇਰੇ
ਲਾਲੇ ਕਿਆ ਚਤਰਾਈ, ਕਿਆ ਚਤਰਾਈ ਤੇਰੇ ਲਾਲੇ, ਕਿਆ ਚਤਰਾਈ, ਕਿਆ ਚਤਰਾਈ।
ਸਾਹਿਬ
ਦਾ ਹੁਕਮ ਨਾ ਕਰਨਾ ਜਾਈ, ਨਾ ਕਰਨਾ ਜਾਈ।
ਇਹ ਮੁੱਲ ਖਰੀਦੀ, ਮੁੱਲ ਖਰੀਦੀ ਸੱਚੀ 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 ਤੇਰੀ ਕਾ
ਦੇਹਨਿਆਲ ਤੂੰ, ਸੱਚੀ ਤੇਰੀ ਕਾ ਦੇਹਨਿਆਲ ਤੂੰ।
ਹੋ ਜੀਵਾਂ ਦੁੱਧ ਪਿਆਏ ਮੈਂ,
ਸੱਚੀ ਤੇਰੀ ਕਾ ਦੇਹ
ਵਿਆਹ ਮਤੇ ਅਦਾਰ ਤੂੰ
ਇੱਕ ਖੜੇ
ਖੜੇ ਕਰੇ ਤੇਰੀ ਚਾਦਰੀ
ਇੱਕ ਖੜੇ ਕਰੇ ਤੇਰੀ ਚਾਦਰੀ
ਬਿਨ ਨਾਵੇ ਹੋਰ ਨਾ ਪਾਇਆ
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 ਇਹ ਹੋਰ ਕਾਰ
ਇਹ ਹੋਰ ਕਾਰ
ਚਾਕਰ ਲੱਗੇ
ਚਾਕਰ ਲੱਗੇ ਚਾਕਰੀ
ਚਾਕਰ ਲੱਗੇ ਚਾਕਰੀ
ਜੇ ਚੱਲੇ ਖਸਮੇ ਪਾਏ
ਜੇ ਚੱਲੇ ਖਸਮੇ ਪਾਏ
ਜੇ ਚੱਲੇ ਖਸਮੇ ਪਾਏ
ਜੇ ਚੱਲੇ ਖਸਮੇ ਪਾਏ
ਇਹ ਹੁਰਮਤ ਤਿਸ ਨੂੰ
ਖਸਮੇ ਕਰੇ
ਜੇ ਕਿਤੇ ਖਸਮੇ
ਕਰੇ ਬਰਾਬਰੀ
ਇਹ ਖਸਮੇ
ਕਰੇ ਬਰਾਬਰੀ
ਫਿਰ ਗੈਰਤ ਅੰਦਰ ਪਾਏ
ਫਿਰ ਗੈਰਤ ਅੰਦਰ ਪਾਏ
ਫਿਰ ਗੈਰਤ ਅੰਦਰੇ ਪਾਏ
ਇਹ ਵਜੋ ਗਵਾਏ
ਖਸਮ ਚੱਲੇ ਅਰਦਾਸ ਨਾਲ ਖਸਮ ਚੱਲੇ ਅਰਦਾਸ
ਹੁਣ ਆਪਾਂ ਅਗਲੀ ਪੌੜੀ ਚੱਕਦੇ ਹਾਂ ਅਗਲੀ ਪੌੜੀ ਛੋਟੀ ਜਿਹੀ ਪੌੜੀ ਤੇ ਉੱਡੀ ਹੈ ਸਲੋਕ ਬੜੇ ਛੋਟੇ ਜਿਹੇ ਦਿੱਤੇ ਹੈ ਜਿੰਨੇ ਛੋਟੇ ਦਿੱਤੇ ਹੈ ਉਨੇ ਹੀ ਉਹ ਡੂੰਘੇ ਉਹਦੇ 'ਚ ਸਭ ਤੋਂ ਡੂੰਘਾ ਸਲੋਕ ਆਏਗਾ ਇਹ ਕਨੇਹੀ ਚਾਕਰੀ ਜਿੱਤ ਭਉ ਖਸਮ ਨਾ ਜਾਏ ਹੁਣ ਭਉ ਦਾ ਮਤਲਬ ਡਰ ਨਹੀਂ ਹੈ ਇੱਥੇ ਇਹੋ ਹੀ ਅਸੀਂ ਇਸ ਸਲੋਕ 'ਤੇ ਆਵਾਂਗੇ ਔਰ ਇੱਕ ਇਹ ਸਲੋਕ ਇੱਕ ਅਖੀਰਲਾ ਸਲੋਕ ਅਸੀਂ ਲੈਣਾ ਹੈ ਅੱਜ ਉਹ ਵੀ ਅੱਜ ਹੀ ਲੈਣਾ ਹੈ ਕਿਉਂਕਿ ਇਹਦਾ ਅੱਜ ਭੋਗ ਪਾ ਕੇ ਹੀ ਛੱਡਣਾ ਮੁੜ ਕੇ ਨਹੀਂ ਕਿਉਂਕਿ ਸਾਰਾ ਹਫ਼ਤਾ ਨਾ ਬਿਰਤੀ ਲੀਕ ਹੁੰਦੀ ਰਹਿੰਦੀ ਹੈ ਨਾਮ ਜਪਣ ਵਾਲੇ ਦੀ ਸੱਚ ਪੁੱਛੋ ਇਹੋ ਹੀ ਰਹਿੰਦਾ ਵੀ ਕਿਹੜਾ ਪੜ੍ਹਨਾ ਕਿਹੜਾ ਇਸ ਕਰਕੇ ਕਰਨ ਵਾਲੇ ਲਈ ਬੜਾ ਰੇਤ ਮੂੰਹ 'ਚ ਪਾਉਣਾ ਮੇਰੀ ਹਾਲਤ ਐਸੀ ਹੈ ਮੈਂ ਹਫ਼ਤਾ ਪੜ੍ਹਨਾ ਵਿੱਚੋਂ ਸੁਰਤ ਲੀਕ ਹੋ ਜਾਂਦੀ ਰਹਿੰਦੀ ਵੀ ਕਿਹੜਾ ਸ਼ਬਦ ਨਾਲ ਕਿਹੜਾ ਕੁਛ ਮਿਲਣਾ ਉਹ ਚਤਰਾਈ ਕਰਦਾ ਰਹਿੰਦਾ ਮਨ ਮੈਂ ਇਹਦਾ ਭੋਗ ਪਾ ਦੇਣਾ ਅੱਜ ਅਤੇ ਇਸ ਕਰਕੇ ਫਿਰ ਆਪਾਂ ਆਰਾਮ ਨਾਲ ਟੰਗ ਕੇ ਨਾਮ ਜਪਿਆ ਕਰਾਂਗੇ ਤੋ ਅੱਜ ਅਗਲੀ ਪੌੜੀ ਆਈ ਹੈ ਔਰ ਉਹਦਾ ਅਸੀਂ ਸ਼ਬਦ ਪਹਿਲਾਂ ਰਹਿੰਦੇ ਹਾਂ
ਸੋਈ ਸਿਆਣਾ
ਸੋਈ ਸਿਆਣਾ
ਲੱਗੇ ਜਿਸ
ਮੀਠਾ ਜੀਉ
ਜਿੱਥੇ ਰੱਖੈ ਸਾ ਪਲੀ
ਜਾਏ
ਜਿੱਥੇ
ਰੱਖੈ
ਸਾ
ਪਲੀ ਜਾਏ
ਸੋਈ ਸਭ ਪਰੋਈ ਇੱਕ ਧਾਗਾ
ਸਭ ਪਰੋਈ ਇੱਕ ਧਾਗਾ
ਜਿਸ ਲਾਇ ਲੈ ਸੋ ਚਰਣੀ ਲਾਗੈ
ਜਿਸ ਲਾਇ
ਜਿਸ ਹੋਏ
ਪਰਗਾਸਾ
ਊਂਦ
ਕਾਮਲ ਜਿਸ ਹੋਏ ਪਰਗਾਸਾ
ਇਹ ਤਿੰਨੇ ਸਰਬਨ ਰੰਜਨ
ਇਹ ਤਿੰਨੇ
ਤੇਰੀ ਮਹਿਮਾ ਤੂੰ ਹੈ